ਸ੍ਰੀ ਸੈਨ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਊਂ ਕਮਲਾਪਤੀ ਮੰਗਲਾ ਹਰੀ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਓ ਉੱਤਮ ਦੀਰਾ ਨਿਰਮਲ ਬਾਤੀ ਤੁਸੀਂ ਨਿਰੰਜਨ ਕਮਲਾਪਾਤੀ ਰਾਮਾ ਭਗਤੀ ਰਾਮਾਨੰਦ ਜਾਨੈ ਪੂਰਨ ਪਰਮਾਨੰਦ ਬਖਾਨੈ ਮਦਨ ਮੂਰਤ ਪੈ ਤਾਰ ਗੋਬਿੰਦੇ ਸੈਨ ਭਣੈ ਭਜ ਪਰਮਾਨੰਦ ਹੈ। ਸ਼੍ਰੀ ਸੈਨ ਜੀ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਊਂ ਕਮਲਾਪਤੀ
ਧੂਪ ਦੀਪ ਕ੍ਰਿਤ ਸਾਜੀ ਆਰਤੀ ਸਾਜ ਨਹੀਂ ਹੈ ਸਾਜੀ ਧੂਪ ਜਗਾਈ ਦੀਵਾ ਲਿਆ ਘਿਓ ਲਿਆ ਇਸ ਤਰੀਕੇ ਨਾਲ ਆਰਤੀ ਵਾਲਾ ਉਹ ਜਿਹੜਾ ਸੀਗਾ ਸੌਦਾ ਕੰਪਲੀਟ ਕਰ ਲਿਆ ਇੱਕ ਥਾਲ 'ਚ ਪਾ ਕੇ
ਵਾਰਨੇ ਜਾਊਂ ਕਮਲਾਪਤੀ
ਵਾਰਨੇ ਜਾਊਂ ਕਮਲਾਪਤੀ ਹੇ ਕਮਲਾਪਤੀ ਮੈਂ ਤੇਰੇ 'ਤੇ ਕੁਰਬਾਨ ਹਾਂ ਮੰਗਲਾ
ਮੰਗਲਾ ਹਰ ਮੰਗਲਾ
ਹਰ ਮੰਗਲਾ
ਨਿਤ ਮੰਗਲਾ ਰਾਮ ਰਾਏ ਕੋ
ਹੇ ਹਰ ਇਹ ਤੇਰੀ ਆਰਤੀ ਜਦੋਂ ਮੈਂ ਕੀਤੀ ਇਸ ਤਰੀਕੇ ਨਾਲ ਤਿਆਰੀ ਕੀਤੀ ਤਾਂ ਮੇਰੇ ਹਿਰਦੇ ਵਿੱਚ ਮੰਗਲ ਖੁਸ਼ੀ ਪ੍ਰਾਪਤ ਹੋ ਗਈ ਮੰਗਲ ਕਹਿੰਦੇ ਨੇ ਖੁਸ਼ੀ ਜਿਵੇਂ ਬਹੁਤ ਖੁਸ਼ੀ ਦਾ ਕੋਈ ਦਿਨ ਹੁੰਦਾ ਇਹੋ ਜਿਹਾ ਦਿਨ ਹੋਇਆ ਬਈ ਕੁਛ ਪ੍ਰਾਪਤੀ ਹੋਊ ਅੱਜ ਜੇ ਕੋਈ ਉਹ ਪ੍ਰਾਪਤੀ ਹੋਣੀ ਆ ਜਿਹੜੀ ਕਦੇ ਹੋਈ ਉਹਦੀ ਇਸ ਖੁਸ਼ੀ ਦੇ ਵਿੱਚ ਆਰਤੀ ਕੀਤੀ ਇਹ ਤਾਂ ਹੋ ਗਈ ਬਾਹਰਲੀ ਆਰਤੀ ਹਾਂ
ਨਿਤ ਮੰਗਲ ਰਾਜਾ ਰਾਮ ਰਾਏ ਕੋ
ਜਿਹੜਾ ਰਾਜਾ ਰਾਮ ਰਾਏ ਆ ਉਹਦਾ ਮੰਗਲ ਤਾਂ ਮੈਂ ਨਿੱਤੇ ਕਰਦਾ ਉਹਦੀ ਮਤਲਬ ਹੈ ਵਡਿਆਈ ਮੰਗਲ ਅਸਲ ਦੇ ਵਿੱਚ ਖੁਸ਼ੀ ਦੇ ਗੀਤ ਗਾਉਣ ਨੂੰ ਮੰਗਲ ਕਹਿੰਦੇ ਨੇ ਤੇਰਾ ਜਿਹੜਾ ਜਸ ਕਰਨਾ ਹੈ ਮੰਗਲ ਕਰਨਾ ਇਹ ਤਾਂ ਮੈਂ ਹਮੇਸ਼ਾ ਹੀ ਕਰਦਾ ਨਿੱਤ ਮੰਗਲ ਰਾਜਾ ਰਾਮ ਰਾਏ ਕੋ ਇਸ ਰਾਜਾ ਰਾਮ ਰਾਏ ਦੇ ਮੰਗਲ ਤਾਂ ਹਰ ਵਕਤ ਨਿੱਤ ਦਾ ਮਤਲਬ ਹਰ ਵਕਤ ਹੁੰਦਾ ਰੋਜ਼ ਨਹੀਂ ਹੁੰਦਾ ਹਰ ਸਮੇਂ ਅਨਿੱਤ ਹੁੰਦਾ ਖਤਮ ਹਮੇਸ਼ਾ ਵਾਸਤੇ ਖਤਮ ਅਨਿੱਤ ਨਿੱਤ ਹਮੇਸ਼ਾ ਲਗਾਤਾਰ ਹਾਂਜੀ
ਧੂਪ ਦੀਪ ਕ੍ਰਿਤ ਸਾਜੀ ਆਰਤੀ ਵਾਰਨੇ ਜਾਊਂ ਕਮਲਾਪਤੀ
ਹਾਂ ਇਹ ਧੂਪ ਜਿਹੜੀ ਹੈ ਧੂਪ ਮਲ ਆਨ ਲਓ ਪਵਨ ਚਬਰੋ ਕਰੈ ਸਗਲ ਬਨ ਰਾਏ ਫੁਲੰਤ ਜੋਤੀ ਇਹਦੇ ਗਾਹ ਵਿਆਖਿਆ ਕੀਤੀ ਹੋਈ ਹੈ ਕਿਤੇ ਹੋਰ ਹੈ ਤੱਤ ਤੇਲ ਗਾਹ ਵੀ ਪੜ ਤੱਤ ਤੇਲ ਨਾਮ ਕੀਆ ਬਾਤੀ
ਉੱਤਮ ਦੀਰਾ ਨਿਰਮਲ ਬਾਤੀ
ਇੱਥੇ ਉੱਤਮ ਦੀਰਾ ਨਿਰਮਲ ਬਾਤੀ ਹੈ ਜਿੱਥੇ ਨਿਰਮਲ ਬੱਤੀ ਹੋਵੇ ਜੋਤ ਹੋਵੇ ਨਿਰਮਲ ਗੱਲ ਨਿਕਲੇ ਮੂੰਹ ਚੋਂ ਬਾਤੀ ਜਿਹੜੀ ਲਫ਼ਜ਼ ਹੈ ਉਹ ਗੱਲਬਾਤ ਵਾਸਤੇ ਹੈ ਬਾਤ ਜਿਹੜਾ ਹਿਰਦਾ ਉੱਤਮ ਦੀਰਾ ਹੋਵੇ ਉਹਦੇ 'ਚ ਬਾਤੀ ਵੀ ਨਿਰਮਲ ਹੋਵੇ
ਉੱਤਮ ਦੀਰਾ
ਹੁਣ ਬਾਤੀ ਨਿਰਮਲ ਹੋਵੇ ਚਾਹੇ ਨਾ ਹੋਵੇ ਜੇ ਆਪਾਂ ਘਿਓ ਦਾ ਦੀਵਾ ਜਾਲੀਏ ਤਾਂ ਲਾਈਟ ਤਾਂ ਉਹੀ ਨਿਕਲਣੀਆਂ ਚੋਂ ਉੱਤਮ ਦੀਰਾ ਕੀ ਹੋਊਗਾ ਦੀਰਾ ਚਾਹੇ ਦੀਵਾ ਕਿਸੇ ਦਾ ਹੀ ਹੋਵੇ ਚਾਹੇ ਮਿੱਟੀ ਦਾ ਹੋਵੇ ਚਾਹੇ ਆਟੇ ਦਾ ਹੋਵੇ ਚਾਹੇ ਸੋਨੇ ਦਾ ਹੋਵੇ ਚਾਹੇ ਚਾਂਦੀ ਦਾ ਹੋਵੇ ਚਾਹੇ ਤਾਂਬੇ ਦਾ ਹੋਵੇ ਚਾਹੇ ਪਿੱਤਲ ਦਾ ਹੋਵੇ ਚਾਹੇ ਲੋਹੇ ਦਾ ਹੋਵੇ ਇਹਦੇ ਨਾਲ ਉੱਤਮ ਦੀਰੇ ਨਿਰਮਲ ਬਾਤੀ ਨਾਲ ਜੋਤ ਦਾ ਕੀ ਸੰਬੰਧ ਬਾਹਰਲੀ ਜੋਤ ਦੀ ਤਾਂ ਮਤਲਬ ਕੋਈ ਗੱਲ ਹੈ ਨਹੀਂ ਇਹ ਅੰਦਰਲੀ ਜੋਤ ਹੈ ਅੰਦਰ ਹੀ ਦੀਵਾ ਹੁਣ ਹਿਰਦਾ ਦੀਵਾ ਜੇ ਹਿਰਦਾ ਨਿਰਮਲ ਹੈ ਜੇ ਮਨ ਨਿਰਮਲ ਹੈ ਹਿਰਦਾ ਮਨੇ ਹੁੰਦਾ ਮਨ ਦੇ ਅੰਦਰਲੀ ਸਪੇਸ ਦਾ ਨਾ ਹਿਰਦਾ ਮਨ ਦੇ ਅੰਦਰ ਜੋ ਜਗ੍ਹਾ ਜੇ ਮਨ ਦੇ ਅੰਦਰ ਕਪਟ ਹੈ ਲੋਭ ਹੈ ਮੋਹ ਹੈ ਝੂਠ ਹੈ ਔਗਣ ਨੇ ਉਹ ਦੀਰਾ ਉੱਤਮ ਨਹੀਂ ਹੈ ਉਹ ਮਨ ਉੱਤਮ ਨਹੀਂ ਹੈ ਅਤੇ ਉਹਦੇ 'ਚੋਂ ਗੱਲ ਵੀ ਉੱਤਮ ਨਹੀਂ ਨਿਕਲ ਸਕਦੀ ਜੋ ਬਾਣੀ ਉਚਾਰੂਗਾ, ਜੋ ਬੋਲੂਗਾ, ਉੱਤਮ ਨਹੀਂ ਹੋ ਸਕਦੀ, ਸੱਚੀ ਬਾਣੀ ਨਹੀਂ ਹੋ ਸਕਦੀ, ਸੱਚ ਦਾ ਗਿਆਨ ਨਹੀਂ ਕਰਾ ਸਕਦਾ, ਸਭ ਦੇ ਭਲੇ ਵਾਲੀ ਗੱਲ ਨਹੀਂ ਹੋ ਸਕਦੀ, ਉਹ ਸਵਾਰਥ ਦੀ ਗੱਲ ਹੋਊਗੀ, ਕ੍ਰੋਧ ਦੀ ਗੱਲ ਵੀ ਹੋ ਸਕਦੀ ਹੈ, ਮੋਹ ਦੀ ਗੱਲ ਵੀ ਹੋ ਸਕਦੀ ਹੈ, ਲੋਭ ਦੀ ਗੱਲ ਵੀ ਹੋ ਸਕਦੀ ਹੈ, ਔਗਣਾਂ ਦੀ ਭਰੀ ਹੋਈ ਗੱਲ ਹੋਊ, ਗੁਣਾਂ ਦੀ ਭਰੀ ਹੋਈ ਗੱਲ ਨਹੀਂ ਨਿਕਲਣੀ ਉਹ 'ਚੋਂ, ਕਿ ਔਗਣ ਜੋ ਭਾਂਡੇ 'ਚ ਵਸਦਾ ਉਹੀ ਨਿਕਲਣੀ ਹੈ। ਉੱਤਮ ਦੀਰਾ
ਨਿਰਮਲ ਬਾਤੀ,
ਜੇ ਹਿਰਦਾ ਮਨ ਨਿਰਮਲ ਹੋਊਗਾ ਤਾਂ ਉਹ 'ਚੋਂ ਗੱਲ ਵੀ ਨਿਰਮਲ ਨਿਕਲੂਗੀ, ਤਾਂ ਉਹ 'ਚੋਂ ਬਾਣੀ ਵੀ ਨਿਰਮਲ ਨਿਕਲੂਗੀ, ਤਾਂ ਉਹ 'ਚੋਂ ਬੋਲ ਆਵਾਜ਼ ਵੀ ਨਿਰਮਲ ਨਿਕਲੂਗੀ। ਉੱਤਮ ਦੀਰਾ ਨਿਰਮਲ ਬਾਤੀ,
ਤੁਸੀਂ ਨਿਰੰਜਨ ਕਮਲਾਪਤੀ,
ਤੁਸੀਂ ਨਿਰੰਜਨ ਕਮਲਾਪਤੀ, ਤੂੰ ਨਿਰੰਜਨ ਹੈ, ਤੂੰ ਤਾਂ ਮਾਇਆ ਰਹਿਤਾਂ ਦੀਦਾ ਨਹੀਂ ਅੱਖਾਂ ਨੂੰ। ਨਿਰੰਜਨ ਹੁੰਦਾ ਜਿਹਦੇ ਵਿੱਚ ਮਾਇਆ ਦਾ ਕੋਈ ਵੀ ਛੇਪ ਨਾ ਹੋਵੇ, ਮਾਇਆ ਦੀ ਛਾਇਆ ਵੀ ਨਾ ਹੋਵੇ, ਮਾਇਆ ਟੱਚ ਤਾਂ ਕੀ ਕਰੇ, ਮਾਇਆ ਦਾ ਪਰਛਾਵਾਂ ਵੀ ਨਾ ਪਵੇ ਜਿਹਦੇ, ਜਿਹਦੇ ਉੱਤੇ ਮਾਇਆ ਦਾ ਪਰਛਾਵਾਂ ਵੀ ਨਹੀਂ ਪੈ ਸਕਦਾ। ਜਿਵੇਂ ਸੂਰਜ ਹੈ, ਸੂਰਜ ਦਾ ਉੱਤੇ ਲਾਈਟ ਪੈਂਦੀ ਹੈ, ਜਦ ਲਾਈਟ ਸੂਰਜ ਤੋਂ ਆਉਂਦੀ ਹੈ ਧਰਤੀ ਦਾ ਪਰਛਾਵਾਂ ਇੱਧਰ ਨੂੰ ਤਾਂ ਪਊਗਾ, ਸੂਰਜ ਦੇ ਉੱਤੇ ਨਹੀਂ ਪੈਂਦਾ ਹੁੰਦਾ, ਜਿੱਧਰੋਂ ਲਾਈਟ ਆਉਂਦੀ ਹੈ ਪਰਛਾਵਾਂ ਉੱਧਰ ਨੂੰ ਨਹੀਂ ਜਾਂਦਾ, ਪਰਛਾਵਾਂ ਉਲਟੇ ਪਾਸੇ ਨੂੰ ਜਾਊਗਾ, ਜਿੱਧਰੋਂ ਲਾਈਟ ਪੈ ਰਹੀ ਹੈ ਕਿਸੇ ਚੀਜ਼ 'ਤੇ ਪਰਛਾਵਾਂ ਉਲਟੇ ਪਾਸੇ ਨੂੰ ਰਹੂਗਾ। ਮਾਇਆ ਦਾ ਪਰਛਾਵਾਂ ਤੇਰੇ 'ਤੇ ਨਹੀਂ ਪੈ ਸਕਦਾ, ਮਾਇਆ ਤੇਰੇ 'ਚੋਂ ਪੈਦਾ ਹੋਈ ਹੈ, ਮਾਇਆ ਤੇਰੇ 'ਚੋਂ, ਲਾਈਟ ਤੇਰੇ 'ਚੋਂ ਪੈਦਾ ਹੋਈ ਹੈ, ਹਵਾ ਤੇਰੇ 'ਚੋਂ ਪੈਦਾ ਹੋਈ ਹੈ, ਆਕਾਸ਼ 'ਚੋਂ ਪੈਦਾ ਹੋਈ ਹੈ, ਆਕਾਸ਼ ਤੇਰਾ ਸਰੀਰ ਹੈ, ਆਕਾਸ਼ ਉੱਤੇ ਪਰਛਾਵਾਂ ਨਹੀਂ ਪੈਂਦਾ ਕਿਸੇ ਚੀਜ਼ ਦਾ ਵੀ, ਪਰਛਾਵਾਂ ਆ ਕੇ ਧਰਤੀ 'ਤੇ ਪੈਂਦਾ, ਆਕਾਸ਼ 'ਚ ਕਿਸੇ ਚੀਜ਼ ਦਾ ਪਰਛਾਵਾਂ ਨਹੀਂ ਪੈਂਦਾ, ਕੋਈ ਵੀ ਆ ਕੇ ਧਰਤੀ 'ਤੇ ਪਰਛਾਵਾਂ ਦਿਖੂਗਾ, ਆਕਾਸ਼ 'ਚ ਪਰਛਾਵਾਂ ਨਹੀਂ ਦਿਖਦਾ। ਮਾਇਆ ਨਾ, ਮਾਇਆ ਦਾ ਪਰਛਾਵਾਂ ਸਿੱਧਾ ਆ ਕੇ ਮਾਇਆ 'ਤੇ ਹੀ ਪਊ, ਟਿਕੂਗਾ, ਆਕਾਸ਼ 'ਚ ਨਹੀਂ ਟਿਕਦਾ, ਕਿਸੇ ਆਕਾਸ਼ ਅੱਗੇ ਵੱਧਦਾ ਚਲਾ ਜਾਊਗਾ। ਉੱਤਮ ਦੀਰਾ ਨਿਰਮਲ ਬਾਤੀ,
ਤੁਸੀਂ ਨਿਰੰਜਨ
ਨਿਰੰਜਨ
ਕਮਲਾ ਪਾਤੀ,
ਪਾਤੀ ਨਹੀਂ ਲਫ਼ਜ਼, ਪਤੀ ਹੈ ਵੈਸੇ, ਪਾਤੀ ਨਹੀਂ ਹੋ ਸਕਦਾ, ਪਾਤੀ ਤਾਂ ਪੱਤੇ ਨੂੰ ਕਹਿੰਦੇ,
ਜਾਂ ਫਿਰ ਬਾਤੀ ਕਰਕੇ ਪਾਤੀ ਕਹਿ ਤਾਂ ਅੱਗੇ ਕਾਬ ਤੋੜ ਬਣਾ ਪੂਰਾ ਕਰਨ ਵਾਸਤੇ
ਕਹਿ ਨਹੀਂ ਸਕਦੇ, ਇਹ ਜਿਹੜਾ ਕਾਫੀਆ ਖਤਮ ਕਰਤਾ ਲੇਕਿਨ ਲਫ਼ਜ਼ ਨਹੀਂ ਦੂਜਾ ਲਿਆ ਸਕਦੇ, ਅਰਥ ਹੋਰ ਹੋ ਜਾਣਗੇ। ਬਹੁਤ ਜਗ੍ਹਾ ਤੁਸੀਂ ਦੇਖੋਗੇ, 5-7 ਜਗ੍ਹਾ ਐਸੀਆਂ ਆਈਆਂ ਨੇ 10 ਜਗ੍ਹਾ ਗੁਰਬਾਣੀ 'ਚ ਜਿੱਥੇ ਕਾਫੀਆ ਤਾਂ ਖਰਾਬ ਕਰਤਾ ਲੇਕਿਨ ਲਫ਼ਜ਼ ਨਹੀਂ ਦੂਜਾ ਬਦਲਿਆ, ਫਿਰ ਤਾਂ ਅਰਥ ਬਦਲ ਜਾਣਗੇ, ਜੇ ਸ਼ਬਦ ਹੋਰ ਰੱਖਤਾ ਫਿਰ ਅਰਥ ਹੋਰ ਹੋ ਜਾਣਗੇ। ਕਾਫੀਆ ਦੀ ਕੋਈ ਸਾਨੂੰ
ਸ਼ਬਦ ਨੇੜੇ ਤੇ ਭਾਵ ਨੇੜੇ ਤੇੜੇ ਰਹਿਣਾ ਚਾਹੀਦਾ,
ਭਾਵ ਦੀ ਗੱਲ ਨਹੀਂ ਹੈ ਤੈਨੂੰ, ਜੇ ਪਾਤੀ ਕਹੋਗੇ ਪਾਤੀ ਤੋੜੇ ਮਾਲ ਨਹੀਂ ਪਾਤੀ ਪਾਤੀ, ਉਹ ਤਾਂ ਪੱਤਾ ਵੜ ਜੂਗਾ, ਫਿਰ ਪਾਤੀ ਸ਼ਬਦ ਆਇਆ ਹੈ ਸਾਡੇ, ਉਹ ਤਾਂ ਪੱਤਾ ਹੋ ਜੂ, ਫਿਰ ਪਾਤੀ ਨਾਲ ਪਾਤੀ ਨਹੀਂ ਕਰ ਸਕਦੇ,
ਕਾਫੀ ਹੋ
ਗਿਆ, ਇਹ ਇਹਨਾਂ ਨੇ ਮਿਸਪ੍ਰਿੰਟ, ਇਹ ਤਾਂ ਅਸੀਂ ਕਰ ਦਿੱਤਾ ਨਾ ਬਾਅਦ 'ਚ ਮੂਰਖਾਂ ਨੇ, ਵੀ ਇੱਥੇ ਪਾਤੀ ਹੈ ਪਾਤੀ ਕਰ ਦਿਉ, ਇਹ ਨਹੀਂ ਪਤਾ ਇੱਥੇ ਅਰਥ ਦਾ ਕੀ ਫਰਕ,
ਕਾਫੀਆ ਜ਼ਰੂਰੀ ਨਹੀਂ ਹੈ,
ਨਾ ਨਾ ਕਾਫੀਆ ਕੀ ਜ਼ਰੂਰੀ, ਕਵਿਤਾ ਸਾਡੇ ਵਾਸਤੇ ਜ਼ਰੂਰੀ ਨਹੀਂ,
ਅਰਥ ਜ਼ਰੂਰੀ,
ਸਾਡੇ ਵਾਸਤੇ ਕੋਈ ਜ਼ਰੂਰੀ ਨਹੀਂ, ਕਵਿਤਾ ਰਾਗ ਜ਼ਰੂਰੀ ਨਹੀਂ ਹੈ, ਰੰਗ ਜ਼ਰੂਰੀ ਹੈ, ਰਾਗ ਜ਼ਰੂਰੀ ਨਹੀਂ ਸਾਡੇ ਵਾਸਤੇ, ਜੇ ਨਾਮ ਦਾ ਰੰਗ ਵਿਗੜ ਗਿਆ, ਜੇ ਰੰਗੇ ਠੀਕ ਨਹੀਂ ਜਿਹੜਿਆ, ਰਾਗ ਜ਼ਰੂਰੀ ਨਹੀਂ, ਰੰਗ ਜ਼ਰੂਰੀ ਹੈ, ਤਾਂ ਰੰਗ ਬਦਰੰਗ ਹੋ ਜੂਗਾ, ਰੰਗ ਫਿੱਟ ਜੂਗਾ ਜੇ ਅਸੀਂ ਸ਼ਬਦ ਬਦਲਤਾ, ਰਾਗ ਨਹੀਂ ਜ਼ਰੂਰੀ, ਪਤੀ ਕਹਿ ਦਾਂਗੇ ਫਿਰ ਕੀ ਫਰਕ ਪੈ ਜੂਗਾ,
ਨਾਲੇ ਕਮਲਾਪਤੀ ਦੇ ਅਰਥ ਨਹੀਂ ਬਣਦੇ, ਫਿਰ ਕੋਈ ਕਮਲਪਤੀ ਦਾ ਅਰਥ ਬਣਦਾ,
ਹਾਂ ਕਮਲਾਪਤੀ ਹੋਊਗਾ, ਕਮਲਾਪਤੀ ਕੀ ਹੋ ਗਿਆ,
ਤੁਸੀਂ ਨਿਰੰਜਨ ਕਮਲਾਪਤੀ,
ਤੁਸੀਂ ਨਿਰੰਜਨ ਕਮਲਾਪਤੀ,
ਰਾਮਾ ਭਗਤੀ ਰਾਮਾਨੰਦ ਜਨ,
ਰਾਮਾ ਭਗਤੀ, ਰਾਮਾ ਭਗਤੀ ਜਿਹੜੀ ਹੈ ਨਿਜ ਭਗਤੀ, ਰਾਮਾ ਭਗਤੀ ਹੁੰਦਾ ਹੈ ਨਿਜ ਭਗਤੀ, ਰਾਮਾ ਦੀ ਭਗਤੀ ਹੈ ਜਿਹੜੀ, ਯਾਨੀ ਮਨ ਦੀ ਖੋਜ ਹੈ ਜਿਹੜੀ, ਤਨ ਵਿੱਚੋਂ ਮਨ ਦੇਖਣਾ ਰਾਮਾ ਭਗਤੀ ਦਾ। ਇੱਕ ਰਾਮ ਹੈ ਇੱਕ ਰਾਮਾ, ਜਿਹੜਾ ਰਾਮਾ ਹੈ ਉਹ ਤਾਂ ਹੈਗਾ ਮਨ, ਜਿਹੜਾ ਰਾਮ ਹੈ ਉਹ ਅੰਦਰ ਉਹ ਸਾਹ ਲੈਂਦਾ, ਜਿਹੜਾ ਘੱਟ ਵਿੱਚ ਬੋਲਦਾ ਉਹ ਰਾਮ ਹੈ, ਜਿਹੜਾ ਜੀਭ ਨਾਲ ਬੋਲਦਾ ਉਹ ਰਾਮਾ, ਤ੍ਰਿਕੁਟੀ 'ਚੋਂ ਤ੍ਰਿਕੁਟੀ 'ਚੋਂ ਬੋਲਦਾ ਉਹ ਰਾਮਾ, ਜੋ ਦੇਖ ਕੇ ਬੋਲਦਾ, ਜਦ ਦੇਖ ਕੇ ਬੋਲਦਾ ਤਾਂ ਰਾਮਾ, ਜਾਂ ਬਾਹਰ ਕੋਈ ਸੁਣ ਕੇ ਬੋਲਦਾ ਤਾਂ ਰਾਮਾ, ਬਾਹਰਲੇ ਮਾਇਆ ਨਾਲ ਜੁੜ ਕੇ ਬੋਲਦਾ ਤਾਂ ਰਾਮਾ, ਝੂਠ ਨਾਲ ਜੁੜ ਕੇ ਬੋਲਦਾ ਤਾਂ ਰਾਮਾ, ਸੱਚ ਨਾਲ ਜੁੜ ਕੇ ਬੋਲਦਾ ਤਾਂ ਰਾਮ। ਉਹੀ ਉਹੀ ਆਦਮੀ ਆ, ਦੋ ਬੋਲੀਆਂ ਨਹੀਂ ਬੋਲ ਸਕਦਾ ਇੱਕ ਆਦਮੀ ਐਟ ਏ ਟਾਈਮ, ਇੱਕੋ ਬੋਲੀ ਬੋਲੂਗਾ, ਮਨ ਅਰ ਚਿੱਤ ਦੋ ਨਹੀਂ ਹੈਗੇ। ਕਿਸੇ ਵੇਲੇ ਅਸੀਂ ਦੋ ਕਹਿੰਦੇ ਸੀ, ਦੋ ਜ਼ਿਆਦਾ ਹੈ, ਜਦ ਤਾਂ ਮਾਇਆ ਨਾਲ ਜੁੜਿਆ ਹੋਇਆ ਹੋਰ ਹੈ, ਜਦ ਸੱਚ ਨਾਲ ਜੁੜਿਆ ਹੋਇਆ ਹੋਰ, ਉਹੀ ਉਹਦਾ ਰੂਪ ਬਦਲਦਾ। ਜਾਂ ਝੂਠ ਨਾਲ ਜੁੜ ਕੇ ਬੋਲਦਾ, ਵਿਕਾਰਾਂ ਨਾਲ ਜੁੜ ਕੇ ਬੋਲਦਾ, ਔਗਣਾਂ ਨਾਲ ਜੁੜ ਕੇ ਬੋਲਦਾ, ਫਿਰ ਉਹਦਾ ਬੋਲੀ ਬਦਲ ਜਾਂਦੀ ਹੈ, ਹੋਰ ਉਹਦਾ ਮਨ ਬਦਲ ਜਾਂਦਾ, ਉਹਦੀ ਬੁੱਧ ਬਦਲ ਜਾਂਦੀ ਹੈ, ਉਹ ਆਪ ਵੀ ਬਦਲ ਜਾਂਦਾ। ਉੱਥੇ ਔਗਣ ਆ ਜਾਂਦੇ ਨੇ, ਔਗਣਾਂ ਦੇ ਧੜੇ 'ਚ ਖੜ ਕੇ ਬੋਲਦਾ, ਨਾਮ ਦਾ ਵਿਰੋਧ ਕਰਦਾ, ਜਾਂ ਨਾਮ ਦੇ ਧੜੇ 'ਚ ਖੜ ਕੇ ਬੋਲਦਾ, ਫਿਰ ਔਗਣਾਂ ਦਾ ਵਿਰੋਧ ਕਰਦਾ। ਧੜਾ ਬਦਲਦਾ ਹੈ, ਦੋ ਧੜੇ ਨੇ ਇੱਥੇ। ਉਹੀ ਆਦਮੀ ਧੜੇ ਦੇ ਨਾਲ ਸੱਚ ਵਾਲੇ ਧੜੇ 'ਚ ਬੋਲਦਾ ਜਾਂ ਝੂਠ ਵਾਲੇ ਧੜੇ 'ਚ ਬੋਲਦਾ, ਜੇ ਸੱਚ ਵਾਲੇ ਧੜੇ 'ਚ ਬੋਲਦਾ ਫਿਰ ਚਿੱਤ ਹੈ। ਚਿੱਤ ਦਾ ਮਤਲਬ ਹੈ ਹਾਰ ਮੰਨੀ ਹੋਈ ਹੈ, ਚਿੱਤ ਉਹ ਹੈ ਲੜ ਨਹੀਂ ਰਿਹਾ, ਹਥਿਆਰ ਸੁੱਟੇ ਹੋਏ ਨੇ ਉਹਦੇ, ਸੱਚ ਦੇ ਅੱਗੇ ਸੁਰੈਂਡਰ ਹੋਇਆ ਹੋਇਆ, ਜਿਵੇਂ ਭਲਵਾਨ ਹਾਰ ਮੰਨ ਲੈਂਦਾ ਚਿੱਤ ਹੋ ਜਾਂਦਾ, ਐਂ ਚਿੱਤ ਹੋਇਆ ਹੋਇਆ।
ਰਾਮਾ ਭਗਤੀ ਰਾਮਾਨੰਦ ਜਾਣੈ,
ਰਾਮਾ ਭਗਤੀ ਰਾਮਾਨੰਦ ਜਾਣੈ, ਰਾਮਾ ਭਗਤੀ ਹੈ ਜਿਹੜੀ
ਰਾਮਾਨੰਦ ਜਾਣੈ,
ਉਹ ਰਾਮਾਨੰਦ ਜਾਣਦਾ। ਜੇ ਰਾਮਾਨੰਦ ਹੈ, ਜੇ ਰਾਮਾਨੰਦ ਹੈ ਤਾਂ ਜਾਣਦਾ ਰਾਮਾ ਭਗਤੀ। ਆਨੰਦ ਹੁੰਦਾ ਇੱਕ ਤਾਂ ਹੁੰਦਾ ਬਾਪ, ਇੱਕ ਹੁੰਦਾ ਪੁੱਤ, ਆਨੰਦ ਪੁੱਤ ਨੂੰ ਕਹਿੰਦੇ ਨੇ, ਨਾ ਆਨੰਦ ਨੰਦ ਕੋ ਨੰਦਨ, ਹਾਂ ਆਨੰਦ ਬਾਪ ਨੂੰ ਕਹਿੰਦੇ ਨੇ, ਆਨੰਦ ਬਾਪ ਨੰਦਨ ਪੁੱਤ ਹੁੰਦਾ। ਰਾਮਾ ਭਗਤੀ ਰਾਮਾਨੰਦ ਜਾਣ, ਜਿਹੜਾ ਰਾਮਾ ਦਾ ਬਾਪ ਹੈ ਰਾਮ ਹੈ, ਰਾਮਾ ਭਗਤੀ ਉਹ ਜਾਣਦਾ, ਉਹ ਦੱਸੂਗਾ ਭਗਤੀ ਕੀ ਕਰਨੀ ਹੈ, ਸਤਿਗੁਰ ਦੱਸੂਗਾ ਭਗਤੀ ਕੀ ਕਰਨੀ ਹੈ ਸਿੱਖ ਨੂੰ। ਸਿੱਖ ਰਾਮਾ ਹੈ, ਸਤਿਗੁਰ ਰਾਮ ਹੈ, ਤੈਂ ਭਗਤੀ ਕੀ ਕਰਨੀ ਹੈ ਟੀਚਰ ਦੱਸੂਗਾ, ਕੀ ਪੜ੍ਹਨਾ ਹੈ ਟੀਚਰ ਦੱਸੂਗਾ, ਤੇ ਟੀਚਰ ਦੱਸੂਗਾ ਕੀ ਪੜ੍ਹਨਾ ਕਿਵੇਂ ਪੜ੍ਹਨਾ।
ਰਾਮਾ ਨੰਦਨ ਵਾਸਤੇ ਆ ਰਿਹਾ ਲਵੇ, ਰਾਮਾ ਲਵੇ ਨੰਦਨ
ਵਾਸਤੇ, ਰਾਮਾ ਨੰਦਨ ਵਾਸਤੇ,
ਨੰਦ ਕੋ ਨੰਦਨ
ਉਹ ਨੰਦ ਹੈ,
ਰਾਮਾ ਭਗਤੀ ਰਾਮਾਨੰਦ ਜਾਣੈ,
ਹਾਂ ਨੰਦਨ ਵਾਸਤੇ ਰਾਮਾ, ਨੰਦ ਹੈਗਾ ਉਹਦਾ ਬਾਪ, ਰਾਮਾ ਭਗਤੀ ਰਾਮਾ ਨਹੀਂ ਜਾਣ ਸਕਦਾ। ਅਸਲ 'ਚ ਲੋਕ ਮਨਮੱਤ ਹੈ ਜਿਹੜੀ, ਮਨਮੁੱਖਾਂ ਦੀ ਭਗਤੀ ਖੰਡਨ ਹੋ ਰਹੀ ਹੈ, ਜਿੰਨੀਆਂ ਮਨਮੱਤਾਂ ਨੇ ਬਣਾਈਆਂ ਲੋਕਾਂ ਨੇ ਆਪਣੇ ਲੈਵਲ 'ਤੇ ਆਪਣੀ ਬੁੱਧੀ ਨਾਲ, ਉਹ ਕੰਡੈਮ ਕੀਤੀਆਂ ਨੇ ਇੱਥੇ। ਰਾਮਾ ਭਗਤੀ ਦਾ ਰਾਮਾਨੰਦ ਜਾਣਦਾ ਸੀ, ਰਾਮਾਨੰਦ ਜਿਹੜਾ ਕਬੀਰ ਦਾ ਗੁਰੂ ਹੈ ਉਹ ਨਹੀਂ ਹੈ, ਰਾਮਾਨੰਦ ਭਾਵੇਂ ਉਹ ਹੈ ਬਾਅਦ ਦੇ ਵਿੱਚ, ਰਾਮਾ ਭਗਤੀ ਰਾਮਾਨੰਦ ਜਾਣਦਾ, ਰਾਮਾਨੰਦ ਰਾਮਾ ਭਗਤੀ ਜਾਣਦਾ, ਪੂਰਨ ਪਰਮਾਨੰਦ
ਵਿਖਾਉਂਦਾ।
ਪਰ ਪਿੱਛੇ ਵਿਖਿਆਨ ਕਿਹਦਾ ਕੀਤਾ ਹੋਇਆ, ਪੂਰਨ ਪਰਮਾਨੰਦ ਦਾ ਵਿਖਿਆਨ ਕਰਦਾ ਉਹ। ਪੂਰਨ ਪਰਮਾਨੰਦ ਕੀ ਹੁੰਦਾ ਹੈ, ਉਹ ਜਿਹੜੀ ਭਗਤੀ ਦੱਸ ਰਿਹਾ, ਹੁਣ ਭਗਤੀ ਕੀ ਹੈ, ਭਗਤੀ ਕੁਛ ਵਿਖਿਆਨ ਕਰਨ ਦਾ ਨਾ ਭਗਤੀ ਹੈ, ਹੁਣ ਇੱਥੇ ਇਹ
ਵਿਖਾਨਾ
ਭਗਤੀ ਕੀ ਹੈ,
ਪਹਿਲਾਂ ਜਾਣੇ ਫਿਰ ਵਿਖਾਨਾ, ਰਾਮਾਨੰਦ
ਕੁਛ ਵਿਖਿਆਨ ਕਰਨਾ ਕਿਸੇ ਚੀਜ਼ ਦਾ। ਪੂਰਨ ਪਰਮਾਨੰਦ ਦੀ ਪ੍ਰਾਪਤੀ ਕਿਵੇਂ ਹੋਊਗੀ, ਉਹ ਜਿਹੜਾ ਰਾਮਾਨੰਦ ਹੈ ਉਹ ਉਹਦਾ ਵਖਿਆਨ ਕਰਦਾ। ਭਗਤੀ 'ਚੋਂ ਪੂਰਨ ਪਰਮਾਨੰਦ ਦੀ ਪ੍ਰਾਪਤੀ ਚਾਹੀਦੀ ਹੈ। ਜੇ ਪੂਰਨ ਪਰਮਾਨੰਦ ਦੀ ਪ੍ਰਾਪਤੀ ਨਹੀਂ ਹੈ ਭਗਤੀ ਨਹੀਂ ਹੈ। ਜੇ ਪਰਮਾਨੰਦ ਦੀ ਪ੍ਰਾਪਤੀ ਨਹੀਂ ਹੈ ਤਾਂ ਭਗਤੀ ਨਹੀਂ। ਆਨੰਦ ਦੀ ਪ੍ਰਾਪਤੀ ਤਾਂ ਪਹਿਲੀ ਸਟੇਜ ਹੈ। ਆਨੰਦ ਦੀ ਪ੍ਰਾਪਤੀ ਵੀ ਨਹੀਂ ਲੋਕਾਂ ਨੂੰ ਤਾਂ ਹੈਗੀ। ਜੇ ਚਿੰਤਾ ਮਿਟ ਜਾਵੇ ਥੋੜ੍ਹੀ ਬਹੁਤ, ਚਿੰਤਾ ਵੀ ਮਿਟ ਜਾਵੇ, ਚਲੋ ਥੋੜ੍ਹੀ ਬਹੁਤ ਨਹੀਂ, ਥੋੜ੍ਹੀ ਦੇਰ ਵਾਸਤੇ ਚਾਹੇ ਮਿਟ ਜਾਵੇ ਚਿੰਤਾ, ਤਾਂ ਉਹ ਅਸੀਂ ਉਹਨੂੰ ਰਿਲੀਫ ਸਮਝਦੇ ਹਾਂ। ਕੁਛ ਜਿਵੇਂ ਯੋਗਾ ਵਾਲੇ ਕਰਦੇ ਨੇ ਭਗਤੀ, ਥੋੜ੍ਹੀ ਦੇਰ ਵਾਸਤੇ ਭੁੱਲ ਜਾਣਾ। ਪਰ ਜੇ ਕਾਫੀ ਦੇਰ ਵਾਸਤੇ ਚਿੰਤਾ ਭੁੱਲ ਜਾਵੇ ਜਾਂ ਬਹੁਤ ਚਿੰਤਾ ਘੱਟ ਜਾਵੇ, ਥੋੜ੍ਹੀ ਜਿਹੀ ਰਹਿ ਜਾਵੇ, ਯੋਗਾ ਵਾਲਿਆਂ ਦੀ ਚਿੰਤਾ ਉੱਨੀ ਹੋ ਜਾਂਦੀ ਹੈ ਜਾਂ ਤੇ ਛੱਡ ਦਿੰਦੇ ਨੇ, ਥੋੜ੍ਹੀ ਹਲਕੀ ਜਿਹੀ ਭੁੱਲਦੀ ਹੈ, ਸਾਰੀ ਨਹੀਂ ਭੁੱਲਦੀ ਹੈ ਯੋਗਾ ਵਾਲਿਆਂ ਨੂੰ, ਜੋ ਮਰਜ਼ੀ ਕਹੀ ਜਾਣੇ ਉਹਨਾਂ ਨੂੰ ਇੰਨੀ ਉਹ ਲੱਗਦੀ ਹੈ ਕਿ ਕਦੇ ਭੁੱਲੀ ਹੋ ਨਹੀਂ ਨਾ ਵਿਸਰੀ ਹੋ ਨਹੀਂ। ਉਹਨਾਂ ਦਾ ਤਾਂ 108 109 ਤੇ ਥੱਲੇ ਬੁਖਾਰ ਕਦੇ ਹੋਇਆ ਹੀ ਨਹੀਂ। ਹੁਣ ਜੇ 108 7 'ਤੇ ਵੀ ਆ ਜਾਵੇ ਉਹਨਾਂ ਨੂੰ ਰਿਲੀਫ ਹੋ ਜਾਂਦੀ ਹੈ, 5 'ਤੇ ਵੀ ਆ ਜਾਵੇ ਤਾਂ ਜ਼ਿਆਦਾ ਰਿਲੀਫ ਹੋ ਜਾਂਦੀ ਹੈ। 5 ਤੋਂ ਨਹੀਂ ਘੱਟਦਾ ਹੈ ਬੁਖਾਰ ਹੋਣ ਦਾ, ਯੋਗਾ ਵਾਲਿਆਂ ਦਾ ਘਟੇ ਨਹੀਂ ਸਕਦਾ 5 ਤੋਂ, ਉਹ ਓਨਾ ਹੀ ਰਿਲੀਫ ਲੱਗਦਾ। ਜਿਹੜੇ ਸਰੀਰ ਦਾ ਯੋਗਾ ਕਰਦੇ ਨੇ, ਜਿਹੜੇ ਮਾਨਸਿਕ ਯੋਗਾ ਕਰਦੇ ਨੇ, ਸੂਖਸ਼ਮ ਯੋਗਾ ਕਰਦੇ ਨੇ, ਉਹਨਾਂ ਦੀ ਭਗਤੀ ਘਟਦੀ ਹੈ, ਉਹਨਾਂ ਨੂੰ ਪਰਮਾਨੰਦ ਦੀ ਅਵਸਥਾ ਮਿਲਦੀ ਹੈ, ਦੂਜਿਆਂ ਨੂੰ ਨਹੀਂ ਮਿਲਦੀ। ਦੂਜਿਆਂ ਨੂੰ ਤਾਂ ਬਸ ਉਹ ਸਪਰਿੰਗ ਹੈ, ਦੱਬਿਆ ਹੋਇਆ, ਛੱਡਦਾ ਬੋਝ ਹਟਾਇਆ ਉੱਡ ਗਿਆ, ਚਲੋ ਉੱਥੇ ਯਾਰ, ਉਹ ਤਾਂ ਮਨ ਸਪਰਿੰਗ ਵਾਂਗੂ ਦੱਬਿਆ ਹੋਇਆ, ਥੋੜ੍ਹੀ ਦੇਰ ਵਾਸਤੇ ਭੁੱਲਿਆ ਹੋਇਆ, ਜਿਵੇਂ ਸੌਂ ਕੇ ਭੁੱਲ ਜਾਂਦੇ ਹਾਂ। ਧਿਆਨ ਦੂਏ ਪਾਸੇ ਹੈ, ਸਿਰਫ ਧਿਆਨ ਦੂਏ ਪਾਸੇ, ਉਹਦਾ ਧਿਆਨ ਪੜ੍ਹਦਿਆਂ ਦਾ ਵੀ ਹੋ ਜਾਂਦਾ, ਕੋਈ ਗੱਲ ਸੁਣਦਿਆਂ ਦਾ ਵੀ ਹੋ ਜਾਂਦਾ, ਕੋਈ ਪਿਕਚਰ ਦੇਖਦਿਆਂ ਦਾ ਵੀ ਹੋ ਜਾਂਦਾ, ਉਹਦਾ ਧਿਆਨ ਇੱਧਰ ਉੱਧਰ ਹੁੰਦਾ ਰਹਿੰਦਾ ਹੀ ਹੈ। ਇਕੱਲਾ ਹੁੰਦਾ ਚਿੰਤਾ ਵੱਧ ਜਾਂਦੀ ਹੈ, ਉਹ ਕਹਿੰਦਾ ਲੈ ਤੂੰ ਆ ਬੈਠਿਆ ਮੇਰੀ ਚਿੰਤਾ ਹੀ ਦੂਰ ਹੋ ਗਈ। ਉਹ ਯੋਗਾ ਹੀ ਆ, ਉਹ ਦੂਏ ਨਾਲ ਜੁੜ ਗਿਆ ਨਾ ਗੱਲਬਾਤ, ਯੋਗਾ ਕਿਸੇ ਨਾਲ ਜੁੜ ਕੇ ਗੱਲਬਾਤ ਕਰਨ ਲੱਗ ਗਿਆ, ਉਹ ਵੀ ਯੋਗਾ ਹੀ ਹੈ, ਦੂਆ ਮਿਲ ਗਿਆ ਕੋਈ ਜੁੜਨ ਵਾਲਾ, ਉਹ ਧਿਆਨ ਉੱਥੋਂ ਹਟ ਕੇ ਦੂਏ ਪਾਸੇ ਲੱਗ ਗਿਆ, ਉਹ ਯੋਗਾ ਹੀ ਆ, ਉਹ ਵੀ ਦੂਏ ਨਾਲ ਗੱਲਬਾਤ, ਕੋਈ ਗੱਲਬਾਤ ਕਰਨ ਵਾਲਾ ਮਿਲ ਗਿਆ, ਉਹ ਵੀ ਯੋਗਾ ਹੀ ਹੈ, ਉਹ ਕੀ ਹੈ। ਇਹ ਬਾਕੀ ਤਾਂ ਪਖੰਡਵਾਦ ਹੀ ਹੈ, ਇਹਨਾਂ ਦਾ ਕੁਛ ਨਹੀਂ ਰੱਖਿਆ ਇਹਦੇ ਵਿੱਚ। ਹਾਂ, ਲੋਕਾਂ ਨੂੰ ਪਹਿਲੀ ਸਟੇਜ ਵਾਲੇ ਲੋਕਾਂ ਨੂੰ ਭਰਮ 'ਚ ਪਾਇਆ ਹੋਣ ਵਾਲੀ ਗੱਲ ਹੈ ਐਕਸਰ। ਹਾਂ, ਸਰੀਰਕ ਜਿਹੜੀ ਤੰਦਰੁਸਤੀ ਹੈ, ਕਈ ਸਰੀਰ ਦੀਆਂ ਬਿਮਾਰੀਆਂ ਨੇ ਐਕਸਰਸਾਈਜ਼ ਨਾਲ ਦੂਰ ਹੋ ਜਾਂਦੀਆਂ, ਇਹ ਗੱਲ ਠੀਕ ਹੈ। ਸਰੀਰ ਦਾ ਯੋਗਾ ਸਰੀਰ ਦੀਆਂ ਬਿਮਾਰੀਆਂ ਨੂੰ ਘਟਾਊਗਾ ਜਾਂ ਹਟਾਊਗਾ, ਮਾਨਸਿਕ ਯੋਗਾ ਮਾਨਸਿਕ ਬਿਮਾਰੀਆਂ ਨੂੰ ਹਟਾਊਗਾ ਜਾਂ ਘਟਾਊਗਾ, ਉਹ ਤਾਂ ਮਾਨਸਿਕ ਯੋਗੇ ਦੀ ਗੱਲ ਹੈ, ਸੂਖਸ਼ਮ ਯੋਗੇ ਦੀ ਗੱਲ ਹੈ। ਗੁਰਮਤਿ ਸੂਖਸ਼ਮ ਯੋਗ ਹੈ, ਉਹਨਾਂ ਦਾ ਸਰੀਰਕ ਯੋਗ ਹੈ। ਸਰੀਰਕ ਯੋਗਾ ਦੇ ਵਿੱਚ ਮਾਇਆ, ਤਾਂ ਹੀ ਪੈਸੇ ਪੂਸੇ ਲੈਂਦੇ ਨੇ ਵਿੱਚ, ਦਵਾਈਆਂ ਨੇ ਉਹ ਵੀ ਪੈਸਾ, ਉੱਥੇ ਤਾਂ ਸਭ ਪੈਸੇ ਦੀ ਖੇਡ ਹੈ, ਉਹ ਗੱਲ ਹੋਰ ਹੈ, ਉਹ ਮਾਇਆ ਦੀ ਗੱਲ ਹੈ, ਮਾਇਆ ਧਾਰੀਆਂ ਦੀ ਗੱਲ ਹੈ। ਹਾਂਜੀ, ਰਾਮ ਭਗਤ ਰਾਮਾਨੰਦ ਜਨ ਜਿਹੜਾ ਜਾਣਦਾ ਉਹ ਵਖਿਆਉਂਦਾ, ਜਿਹਨੇ ਜਾਣੀ ਆ ਉਹਨੇ ਵਖਾਨੀ ਹੈ, ਜਿਹਨੇ ਜਾਣੀ ਨਹੀਂ ਉਹਨੇ ਵਖਾਨੀ ਨਹੀਂ। ਜੇ ਕੁਛ ਜਾਣਿਆ ਹੁੰਦਾ ਯੋਗਾ ਵਾਲਿਆਂ ਨੇ, ਸ਼ਿਵਜੀ ਨੇ, ਤਾਂ ਗ੍ਰੰਥ ਲਿਖੇ ਹੁੰਦੇ। ਜੇ ਕੋਈ ਸ਼ਬਦ ਗੁਰੂ ਵਾਲੇ ਜਿਹੜੇ ਜਿਹੜੇ ਸ਼ਬਦ ਦੀ ਉਹ ਕਰਦੇ ਨੇ, ਧਿਆਨ ਲਾਉਂਦੇ ਨੇ, ਸ਼ਬਦ ਦੀ ਸੁਣਦੇ ਨੇ, ਉਹਦੇ ਬਾਰੇ ਗਿਆਨ ਦਿੰਦੇ। ਜੇ ਕੁਛ ਸ਼ਬਦ ਉਹਦੇ 'ਚ ਹੁੰਦਾ ਗਿਆਨ, ਜੇ ਉਹ ਸ਼ਬਦ ਸਹੀ ਹੁੰਦਾ ਤਾਂ ਜੋ ਗਿਆਨ ਮਿਲਦਾ, ਕੁਛ ਗਿਆਨ ਤਾਂ ਗਿਆਨ ਜਿਹੜਾ ਉਹਨਾਂ ਨੂੰ ਮਿਲਿਆ ਉਹ ਕੀ ਹੈ, ਉਹ ਸਰੀਰ ਦੀਆਂ ਬਿਮਾਰੀਆਂ ਦਾ ਗਿਆਨ। ਜੋ ਕੁਛ ਉਹਨਾਂ ਨੇ ਲਿਖਿਆ ਸਰੀਰ ਦੀਆਂ ਬਿਮਾਰੀਆਂ ਦਾ ਗਿਆਨ, ਇਹਦਾ ਮਤਲਬ ਸਰੀਰ ਤੋਂ ਹੀ ਉਹ ਸ਼ਬਦ, ਜਿਹੜੇ ਸਰੀਰ ਦੇ ਵਿੱਚ ਸ਼ਬਦ ਨੇ, ਸਰੀਰ 'ਚ ਜੋ ਵੀ ਪ੍ਰਕਿਰਿਆ ਚੱਲਦੀ ਹੈ, ਖਾਣਾ ਹਜ਼ਮ ਹੁੰਦਾ ਹੈ, ਸਰੀਰ 'ਚ ਬਹੁਤ ਕਿਸਮ ਦੀਆਂ ਆਵਾਜ਼ਾਂ ਆਉਂਦੀਆਂ ਨੇ, ਖੂਨ ਦਿਲ ਧੜਕਦਾ ਉਹਦੀ ਵੀ ਆਵਾਜ਼ ਹੈ, ਫੇਫੜਾ ਸਾਹ ਲੈਂਦਾ ਉਹਦੀ ਵੀ ਆਵਾਜ਼ ਹੈ, ਡਾਕਟਰ ਵੀ ਦੇਖਦੇ ਨੇ ਸਰੀਰ ਦੇ ਵਿੱਚ ਲਾ ਕੇ ਸਟੈਥੋਸਕੋਪ, ਬਿਮਾਰੀ ਦੇ ਟਾਈਮ 'ਤੇ ਉਹਨਾਂ ਨੂੰ ਆਵਾਜ਼ ਆਉਂਦੀ ਹੈ, ਬਸ ਉਹੀ ਆਵਾਜ਼ ਜੋਗੀ ਸੁਣਦੇ ਨੇ ਅੰਤਰ ਧਿਆਨ ਹੋ ਕੇ ਸਰੀਰ ਦੀ, ਹੋਰ ਕੁਛ ਨਹੀਂ ਹੁੰਦਾ। ਸਰੀਰ ਦੀਆਂ ਬਿਮਾਰੀਆਂ ਦੱਸਦੇ ਨੇ, ਉਹ ਸਰੀਰਕ ਯੋਗਾ ਹੀ ਹੈ, ਉਹੀ ਯੋਗਾ ਇਹਨਾਂ ਨੇ ਬਣਾਇਆ ਹੋਇਆ ਯੋਗੀਆਂ ਨੇ। ਯੋਗ ਤ੍ਰਿਕੁੰਡੀ ਵਿੱਚ ਉਹੀ ਯੋਗਾ ਹੋਊਗਾ, ਜਿਹੜੇ ਤ੍ਰਿਕੁੰਡੀ ਧਿਆਨ ਵਾਲੇ ਨੇ ਉਹ ਯੋਗਾ ਮਾਇਆ ਦਾ ਹੀ ਹੋਊ। ਤ੍ਰਿਕੁੰਡੀ ਹੁੰਦੀ ਉਹ ਮਾਇਆ, ਤ੍ਰਿਕੁੰਡੀ ਦਾ ਸਥਾਨ ਹੈ। ਜਦੋਂ ਬੱਚਾ ਤ੍ਰਿਕੁੰਡੀ 'ਚ ਆਉਂਦਾ ਹੈ ਜਨਮ ਤੋਂ ਬਾਅਦ ਮਾਇਆ ਨਾਲ ਜੁੜਦਾ, ਜਿੰਨਾ ਚਿਰ ਗਰਭ ਚਾਹੇ ਤ੍ਰਿਕੁੰਡੀ 'ਚ ਆਇਆ ਨਹੀਂ ਮਾਇਆ ਨਾਲ ਜੁੜਿਆ। ਜਦੋਂ ਤ੍ਰਿਕੁੰਡੀ 'ਚ ਆਊਗਾ ਉਦੋਂ ਸਰੀਰ ਦੀ ਭੁੱਖ ਪਿਆਸ, ਸਰੀਰ ਦਾ ਦੁੱਖ ਦਰਦ, ਸਰੀਰ ਦੀ ਗਰਮੀ ਸਰਦੀ ਮਹਿਸੂਸ ਕਰੂਗਾ। ਬੇਹੋਸ਼ੀ ਦੀ ਹਾਲਤ ਵਿੱਚ ਤ੍ਰਿਕੁੰਡੀ 'ਚ ਹੁੰਦਾ ਨਹੀਂ, ਸਰੀਰ ਦੀ ਭੁੱਖ ਪਿਆਸ, ਸਰੀਰ ਦਾ ਦੁੱਖ ਦਰਦ ਕੋਈ ਮਹਿਸੂਸ ਨਹੀਂ ਹੈ। ਤ੍ਰਿਕੁੰਡੀ ਸਰੀਰ ਮਾਇਆ ਨਾਲ ਜੋੜਦੀ ਹੈ, ਮਾਇਆ ਸੰਸਾਰ ਸਰੀਰ ਸੰਸਾਰ ਨਾਲ ਜੋੜਦਾ, ਉਹ ਯੋਗਾ ਮਾਇਆ ਦਾ। ਉਹਨਾਂ ਨੇ ਮਾਇਆ ਦਾ ਵਿਖਿਆਨ ਕੀਤਾ, ਸਰੀਰ ਦੀਆਂ ਬਿਮਾਰੀਆਂ ਦਾ ਵਿਖਿਆਨ ਕੀਤਾ, ਬਿਮਾਰੀਆਂ ਬੁੱਝੀਆਂ ਨੇ, ਉਹਦੀਆਂ ਦਵਾਈਆਂ ਬੁੱਝੀਆਂ ਨੇ। ਜਿਹੜਾ ਆਹ ਯੋਗਾ ਗੁਰਮਤ ਵਾਲਾ, ਇਹ ਸੂਖਸ਼ਮ ਯੋਗਾ, ਮਨ ਚਿੱਤ ਦੀਆਂ ਗੱਲਾਂ, ਬੁੱਧੀ ਦੀਆਂ ਗੱਲਾਂ, ਸੁਰਤ ਦੀਆਂ ਗੱਲਾਂ, ਸ਼ਬਦ ਦੀਆਂ ਗੱਲਾਂ, ਬਿਨਾਂ ਕੰਨਾਂ ਦੇ ਸੁਣਨ ਵਾਲੇ ਸ਼ਬਦ ਦੀਆਂ ਗੱਲਾਂ, ਇਹ ਜਿਹੜੀਆਂ ਗੱਲਾਂ ਨੇ, ਇਹ ਹੈ ਨਿਰਾਕਾਰੀ ਯੋਗਾ। ਇਹ ਮਨ ਦੀਆਂ ਬਿਮਾਰੀਆਂ ਨੂੰ ਦੂਰ ਕਰਦਾ, ਜਿਹੜੇ ਮਾਨਸਿਕ ਰੋਗ ਨੇ ਉਹਨਾਂ ਦੀ ਇਲਾਜ ਕਰਦਾ। ਮਾਨਸਿਕ ਰੋਗ ਨਾਲ ਸਰੀਰ ਦੇ ਰੋਗ ਵੱਧਦੇ ਨੇ, ਜਿਵੇਂ ਚਿੰਤਾ, ਚਿੰਤਾ ਕਿੱਥੋਂ ਵੱਧਦੀ ਹੈ, ਚਿੰਤਾ ਤਾਂ ਮਾਨਸਿਕ ਬਿਮਾਰੀ ਹੈ। ਚਿੰਤਾ ਨਾਲ ਕੀ ਨਹੀਂ ਵੱਧਦਾ, ਸ਼ੂਗਰ ਹੋ ਜਾਂਦੀ ਹੈ ਚਿੰਤਾ ਨਾਲ। ਚਿੰਤਾ ਨਾਲ ਤਾਂ ਸੁੱਖ, ਜਿਹੜੀਆਂ ਬਹੁਤੀਆਂ ਅਮੀਰਾਂ ਵਾਲੀਆਂ ਬਿਮਾਰੀਆਂ ਨੇ, ਜ਼ਿਆਦਾ ਅਮੀਰਾਂ ਵਾਲੀਆਂ, ਗੁਰਦੇ ਖਰਾਬ ਹੋ ਗਏ, ਹਾਰਟ ਅਟੈਕ ਹੋ ਗਿਆ, ਬਹੁਤੇ ਪੈਸਾ ਵਾਲੀਆਂ ਬਿਮਾਰੀਆਂ ਨੇ, ਉਹ ਚਿੰਤਾ ਨਾਲ ਲੱਗਦੀਆਂ। ਕਿਉਂ, ਉਹਨਾਂ ਕੋਲ ਪੈਸਾ ਬਹੁਤ ਹੈ, ਖਰਚ ਕਿੱਥੇ ਕਰਨ ਵਿਚਾਰੇ। ਉਹਨਾਂ ਨੂੰ ਮਹਿੰਗੀਆਂ ਬਿਮਾਰੀਆਂ ਦਿੱਤੀਆਂ ਪਰਮੇਸ਼ਰ ਨੇ, ਉਹਨਾਂ ਕੋਲ ਪੈਸਾ ਹੈਗਾ, ਤੁਹਾਡੇ ਕੋਲ ਪੈਸਾ ਬਹੁਤ ਹੈ, ਤੁਸੀਂ ਮਹਿੰਗੀਆਂ ਬਿਮਾਰੀਆਂ ਲੈ ਲਓ, ਮਹਿੰਗੀ ਦਵਾਈ ਉਹਨਾਂ ਨੂੰ ਦਿੱਤੀ। ਬੜੇ ਬੜੇ ਜੇ ਦੀਸਾਂ ਲੋਕ, ਤੇਰੇ ਕੋਲ ਵਿਆਪਕ ਚਿੰਤਾ ਰੋਗ, ਚਿੰਤਾ ਰੋਗ ਦੇ ਤਾ ਉਹਨੂੰ ਮਿਲਣਾ ਹੀ ਹੈ,
ਬ੍ਰੇਨ ਹੈਮਰੇਜ ਉਹ ਵੀ ਇਹਦੇ ਨਾਲ,
ਹਾਂ ਹਾਂ ਸਭ ਕੁਛ ਉਹਦੇ ਨਾਲ ਹੁੰਦਾ, ਬ੍ਰੇਨ ਦੀ ਨਾਲ ਹੀ ਫਟ ਗਈ ਚਿੰਤਾ ਰੋਗ ਨਾਲ। ਇਹ ਮਾਨਸਿਕ ਬਿਮਾਰੀਆਂ ਨੇ ਅਸਲ 'ਚ, ਤਾਂ ਹੀ ਉਹ ਕਹਿੰਦੇ ਨੇ ਵੀ ਇਹ ਜਿਹੜਾ ਹੈ ਡਿਪਰੈਸ਼ਨ ਧਰਮ ਨਾਲ ਕੰਟਰੋਲ ਹੋਊਗਾ, ਹਾਰਟ ਅਟੈਕ ਧਰਮ ਨਾਲ ਕੰਟਰੋਲ ਹੋਊਗਾ, ਗੱਲ ਠੀਕ ਕਹਿੰਦੇ ਨੇ ਉਹ। ਔਰ ਜਿਹੜੇ ਸੰਤ ਵੀ ਹਾਰਟ ਅਟੈਕ ਨਾਲ ਮਰਦੇ ਨੇ, ਉਹ ਸੰਤ ਸੀ, ਠੱਗ ਸੀ ਉਹ ਸਾਰੇ, ਇਹ ਤਾਂ ਸੰਤਾਂ ਨੂੰ ਹੋਇਆ ਹੋਇਆ ਇਹ ਹਾਰਟ ਅਟੈਕ ਹੁੰਦਾ, ਬਿਮਾਰੀਆਂ ਨੇ। ਉਹ ਸੰਤ ਕੌਣ ਨੇ ਫਿਰ, ਉਹ ਸੰਤ ਦਾ ਡਾਕਟਰ ਵੀ ਪੁੱਛ ਲੈਣਗੇ ਕੌਣ ਨੇ। ਖੈਰ, ਹਾਂਜੀ,
ਮਦਨ ਮੂਰਤ ਭੈ ਤਾਰ ਗੋਬਿੰਦੇ,
ਰਾਮ ਭਗਤ ਰਾਮਾ ਭਗਤੀ ਰਾਮਾਨੰਦ ਜਾਣਾ, ਰਾਮਾ ਭਗਤੀ ਰਾਮਾਨੰਦ ਜਾਣਾ। ਜਿਹੜੀ ਇਹ ਰਾਮਾ ਭਗਤੀ ਹੈ, ਤਨ ਵਿੱਚੋਂ ਮਨ ਖੋਜਣਾ, ਇਹ ਸੂਖਸ਼ਮ ਭਗਤੀ ਹੈ, ਮਨ ਸੂਖਸ਼ਮ ਹੈ। ਉਹ ਪਾਵਰ ਸ਼ਕਤੀ ਜਿਹਦੇ ਨਾਲ ਸਰੀਰ ਚੱਲਦਾ, ਉਹ ਸ਼ਕਤੀ ਜਿਹਦੇ ਨਾਲ ਬ੍ਰੇਨ ਚੱਲਦਾ, ਉਹ ਸ਼ਕਤੀ ਜਿਹਦੇ ਨਾਲ ਸਰੀਰਕ ਸ਼ਕਤੀ ਕੰਟਰੋਲ ਹੁੰਦੀ ਹੈ, ਸਰੀਰ ਦੀ ਸ਼ਕਤੀ ਮਾਇਆ ਦੀ ਸ਼ਕਤੀ ਹੈ, ਸਰੀਰ ਦੀ ਸ਼ਕਤੀ ਮਾਇਆ ਦੀ ਸ਼ਕਤੀ ਹੈ, ਉਹ ਦੋਈ ਸੂਖਸ਼ਮ ਸ਼ਕਤੀ ਹੈ। ਜਿਹੜੀ ਸਰੀਰਕ ਸ਼ਕਤੀ ਮਾਇਆ ਦੀ ਸ਼ਕਤੀ ਹੈ, ਉਹ ਸੂਖਸ਼ਮ ਸ਼ਕਤੀ ਦੇ ਕੰਟਰੋਲ 'ਚ ਹੈ, ਅਕਲ ਦੇ ਕੰਟਰੋਲ ਚੱਲਦੀ ਹੈ। ਸਰੀਰ ਅਕਲ ਨੇ ਵਰਤਣਾ ਸਾਰੇ ਸਰੀਰ ਨੂੰ, ਅੰਗ ਪੈਰਾਂ ਨੂੰ, ਅਤੇ ਜੋ ਸ਼ਕਤੀ ਹੈ ਸਰੀਰ ਦੀ, ਜੜ ਸ਼ਕਤੀ ਹੈ, ਉਹ ਵੀ ਉਹਨੇ ਵਰਤਣੀ। ਜੋ ਕੁਛ ਅਸੀਂ ਖਾਂਦੇ ਹਾਂ, ਵਰਜਿਸ਼ ਕਰਦੇ, ਉਹਦੇ ਨਾਲ ਅਕਲ ਨਹੀਂ ਪੈਦਾ ਹੁੰਦੀ, ਉਹਦੇ ਨਾਲ ਸਰੀਰਕ ਬਲ ਪੈਦਾ ਹੁੰਦਾ, ਬੁੱਧ ਬਲ ਨਹੀਂ ਪੈਦਾ ਹੁੰਦਾ, ਸਰੀਰਕ ਬਲ ਪੈਦਾ ਹੁੰਦਾ, ਬੁੱਧ ਬਲ ਪੈਦਾ ਹੁੰਦਾ ਰਾਮਾ ਭਗਤੀ ਨਾਲ। ਰਾਮਾ ਭਗਤੀ ਰਾਮਾਨੰਦ ਜਾਣ
ਪੂਰਨ
ਪਰਮਾਨੰਦ ਜੋ ਰਾਮਾ ਪੈਦਾ ਹੋਇਆ ਉਹ ਜਾਣਦਾ ਇਹਨੇ ਭਗਤੀ ਕੀ ਕਰਨੀ ਹੈ ਉਹਨੇ ਪੈਦਾ ਹੀ ਭਗਤੀ ਵਾਸਤੇ ਕੀਤਾ ਕੁਛ ਕਰਨ ਵਾਸਤੇ ਪੈਦਾ ਕੀਤਾ ਮਨ ਉਹਨੇ ਆਪਣਾ ਧਿਆਨ ਜੋ ਬਾਹਰਮੁਖੀ ਕੀਤਾ ਮਾਇਆ ਚੋਂ ਜਿਹੜਾ ਕੁਛ ਮਾਇਆ ਚੋਂ ਲੈਣ ਵਾਸਤੇ ਪ੍ਰਾਪਤੀ ਵਾਸਤੇ ਨੰਦ ਨੇ ਰਾਮਾ ਜਿਹੜਾ ਨੰਦ ਹੈ ਉਹਨੇ ਆਪਣਾ ਧਿਆਨ ਬਾਹਰ ਕੱਢਿਆ ਬਾਹਰਮੁਖੀ ਕੀਤਾ ਸੰਸਾਰ ਦੇ ਵਿੱਚ ਸਰੀਰ ਧਾਰਨ ਕਰਕੇ ਉਹਨੂੰ ਪਤਾ ਬਾਹਰੋਂ ਪ੍ਰਾਪਤੀ ਕਰਨੀ ਕੀ ਹੈ ਇਹ ਸਰੀਰ ਚੋਂ ਪ੍ਰਾਪਤੀ ਕੀ ਕਰਨੀ ਹੈ ਭਗਤੀ ਕੀ ਕਰਨੀ ਹੈ ਜਿੰਨੀਆਂ ਬਾਕੀ ਭਗਤੀਆਂ ਨੇ ਉਹ ਰਾਮਾਨੰਦ ਨੇ ਨਹੀਂ ਦੱਸੀਆਂ ਹੋਈਆਂ ਮਨ ਮਨੁੱਖ ਨੇ ਆਪਣੇ ਲੈ ਆਹ ਗੱਲ ਨਹੀਂ ਕਹੀ ਹੋਈ ਕਿਸੇ ਨੇ ਰਾਮਾ ਭਗਤੀ ਰਾਮਾਨੰਦ ਜਾਣਾ ਕਿਸੇ ਮਤ 'ਚ ਨਹੀਂ ਇਹ ਗੱਲ ਇੱਕ ਮਤ ਦੱਸੋ ਜਿੱਥੇ ਆਹ ਪੁਆਇੰਟ ਲਿਖਿਆ ਹੋਇਆ ਬੁਲਾਇਆ ਬੋਲੇ ਕੋਈ ਵੀ ਨਹੀਂ ਕਹਿੰਦਾ ਗ੍ਰੰਥ ਗੁਰਦਾਸ ਦੀਆਂ ਵਾਰਾਂ ਵੀ ਨਹੀਂ ਕਹਿੰਦੀਆਂ ਬੁਲਾਇਆ ਬੋਲੇ ਜੇ ਬੁਲਾਇਆ ਬੋਲਦਾ ਹੁੰਦਾ ਤਾਂ ਕਹਿੰਦਾ ਬੁਲਾਇਆ ਬੋਲੇ ਨਹੀਂ ਕਹਿੰਦਾ ਉੱਥੇ ਜੇ ਬੁਲਾਇਆ ਕਹਿ ਨਹੀਂ ਸਕਦਾ ਬੁਲਾਇਆ ਬੋਲੇ ਬੁਲਾਇਆ ਬੋਲੇ ਤਾਂ ਉਹ ਗੁਰੂ ਨੇ ਸੱਚ ਜਿਹੜਾ ਵਾਕਈ ਬੁਲਾਇਆ ਬੋਲਦਾ ਉਹ ਐਡਮਿਟ ਕਰੂਗਾ ਦੂਆ ਕਿਵੇਂ ਐਡਮਿਟ ਕਰ ਲੂਗਾ ਹਾਂਜੀ ਰਾਮਾ ਭਗਤ
ਰਾਮਾਨੰਦ
ਰਾਮਾਨੰਦ ਜਾ
ਪੂਰਨ ਪਰਮਾਨੰਦ ਬਖਾਨਾ
ਅਰ ਕਿਵੇਂ ਪਤਾ ਲੱਗੂਗਾ ਉਹ ਭਗਤੀ ਠੀਕ ਡੁਪਲੀਕੇਟ ਵੀ ਤਾਂ ਹੋ ਸਕਦੀ ਇਸ ਤਰੀਕੇ ਨਾਲ ਡੁਪਲੀਕੇਟ ਭਗਤੀਆਂ ਹੋ ਗਈਆਂ ਪਰ ਪੂਰਨ ਪਰਮਾਨੰਦ ਦਾ ਬਖਿਆਣ ਕਰੂਗਾ ਉਹ ਆ ਸ਼ਰਤ ਨਾਲ ਲਾਤੀ ਭਗਤੀ ਤਾਂ ਕੋਈ ਹੋ ਕਹਿੰਦਾ ਮੇਰੀ ਵੀ ਰਾਮਾਨੰਦ ਭਗਤੀ ਹੈ ਆ ਭਗਤੀ ਵੀ ਰਾਮਾਨੰਦ ਵਾਲੀ ਹੋ ਉਹ ਭਗਤੀ ਵੀ ਰਾਮਾਨੰਦ ਵਾਲੀ ਹੋ ਕੋਈ ਉਹ ਕਹਿ ਦੂਗਾ ਇਹ ਨਹੀਂ ਗੱਲ ਹੈ ਪੂਰਨ ਪਰਮਾਨੰਦ ਦਾ ਬਖਿਆਨ ਕਰਕੇ ਦੱਸਿਆ ਜੋ ਉਹਨੇ ਸੁਣਿਆ ਧੁਰਕੀ ਬਾਣੀ ਤੋਂ ਉਹਦਾ ਬਖਿਆਨ ਕਰੇ ਜੋ ਰਾਮਾਨੰਦ ਨੇ ਗੱਲ ਕਹੀ ਹੈ ਭਗਤੀ ਦੱਸੀ ਹੈ ਉਹ ਦੱਸੇ ਮੈਨੂੰ ਰਾਮਾਨੰਦ ਨੇ ਦੱਸੀ ਆਹ ਗੱਲ ਦੱਸੀ ਹੈ ਮੈਨੂੰ ਨਹੀਂ ਪਤਾ ਸੀ ਮੈਂ ਨਹੀਂ ਬੋਲਦਾ ਮੈਂ ਤਾਂ ਬੁਲਾਇਆ ਬੋਲਦਾ ਮੇਰੀ ਗੱਲ ਨਹੀਂ ਹੈ ਗੱਲ ਪਰਮੇਸ਼ਰ ਦੀ ਹੈ ਰਾਮਾਨੰਦ ਦੀ ਹੈ ਮੇਰੀ ਤਾਂ ਹੈ ਨਹੀਂ ਇਹ ਗੱਲ ਭਗਤਾਂ ਨੇ ਤਾਂ ਮੰਨੀ ਹੈ ਗੁਰਬਾਣੀ 'ਚ ਹੋਰ ਨਹੀਂ ਕਿਸੇ ਨੇ ਮੰਨੀ ਹੋਈ ਜਿੰਨਿਆਂ ਨੇ ਇਹ ਗੱਲ ਮੰਨੀ ਹੈ ਉਹਨਾਂ ਦੀ ਬਾਣੀ ਐਂਟਰ ਹੈ ਗੁਰਬਾਣੀ 'ਚ ਉਹ ਪੱਕੀ ਬਾਣੀ ਹੈ ਔਰ ਉਹ ਪੂਰਨ ਪਰਮਾਨੰਦ ਦਾ ਬਖਿਆਨ ਵੀ ਹੈ ਉਹਦੇ ਵਿੱਚ ਇਹ ਟੈਸਟ ਹੈ ਕੱਚੀ ਔਰ ਪੱਕੀ ਬਾਣੀ ਦਾ ਟੈਸਟ ਹੈ ਚਾਹੇ ਸ਼ਬਦ ਇੱਕੋ ਹੀ ਹੈ ਉਹ 'ਚੋਂ ਵੀ ਸਾਨੂੰ ਪਤਾ ਲੱਗ ਜਾਂਦਾ ਵੀ ਸ਼ਬਦ ਪੱਕੀ ਬਾਣੀ ਉਹ ਕੱਚੀ ਬਾਣੀ ਪੂਰਨ ਪਰਮਾਨੰਦ ਦਾ ਬਖਿਆਨ ਕਰਦੇ ਪੂਰਨ ਪਰਮਾਨੰਦ ਇਹ ਟੈਸਟ ਹੈ ਪੂਰਨ ਸੱਚ ਭਰੇ ਪੂਰਨ ਸੱਚ ਹੁੰਦਾ ਉਹਦੇ 'ਚ ਅਧੂਰਾ ਸੱਚ ਨਹੀਂ ਹੁੰਦਾ ਅਧੂਰਾ ਸੱਚ ਹੁੰਦਾ ਥੋੜ੍ਹਾ ਬਹੁਤਾ ਝੂਠ ਬਾਕੀ ਸੱਚ ਇਹ ਥੋੜ੍ਹਾ ਬਹੁਤਾ ਸੱਚ ਬਾਕੀ ਝੂਠ ਸੱਚ ਸਾਰਿਆਂ 'ਚ ਹੀ ਹੈ ਇਸ ਤਰੀਕੇ ਨਾਲ ਕਿਹਾ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਉਹਨਾਂ ਵਿਚਾਰਾ ਪੂਰਨ ਸੱਚ ਉਹਨਾਂ 'ਚ ਜੇ ਹੈ ਨਹੀਂ ਤਾਂ ਇਹਦਾ ਮਤਲਬ ਇਹ ਨਹੀਂ ਪੂਰਾ ਝੂਠ ਹੈ ਝੂਠ ਹੈ ਜੇ ਵਿਚਾਰ ਕਰੀਏ ਕੁਛ ਸੱਚ ਵੀ ਹੈ ਕੁਛ ਝੂਠ ਵੀ ਹੈ ਇਕਦਮ ਝੂਠਾ ਨਹੀਂ ਤੁਸੀਂ ਕਹਿ ਸਕਦੇ ਸਾਰਾ ਸੱਚ ਹੈ ਉੱਥੇ ਕਿਉਂ ਉਹ ਮੰਨਦੇ ਨੇ ਪਰਮੇਸ਼ਰ ਇੱਕ ਹੈ ਸੱਚ ਹੈ ਪਰਮੇਸ਼ਰ ਅੱਖਾਂ ਨੂੰ ਨਹੀਂ ਦਿੰਦਾ ਸੱਚ ਹੈ ਤੁਸੀਂ ਕਿਵੇਂ ਕਹਿੰਦਾ ਉਹ ਝੂਠ ਹੈ ਸੱਚ ਹੈ ਉਹਨਾਂ ਨੂੰ ਕਹਾਂਗੇ ਹਾਂ ਤੁਹਾਡਾ ਭਾਈ ਇੰਨਾ ਸੱਚ ਹੈ ਆਪਾਂ ਹੁਣ ਇਹ ਸੱਚ ਨੂੰ ਲੈ ਕੇ ਬਾਕੀ 'ਤੇ ਵਿਚਾਰ ਕਰਦੇ ਹਾਂ ਜਿਹੜੀ ਤੁਹਾਡੀ ਬਾਕੀ ਗੱਲਾਂ ਨੇ ਤੁਹਾਡੀਆਂ ਇਹ ਜਿਹੜੀਆਂ ਸੱਚੀਆਂ ਗੱਲਾਂ ਦਾ ਵਿਰੋਧ ਕਰਦੀ ਉਸ ਤਾਂ ਹੋਣਗੇ ਉਹਨਾਂ ਦਾ ਹੀ ਖੁੰਟਾ ਉਹਨਾਂ ਦਾ ਹੀ ਦੱਸਾ ਉਹਦੇ ਨਾਲ ਬੰਨ ਕੇ ਫਿਰ ਉਹਨਾਂ ਨੂੰ ਪੁੱਛਣ ਉਹਨਾਂ ਦਾ ਹੀ ਕਿੱਲਾ ਉਹਨਾਂ ਦਾ ਹੀ ਦੱਸਾ ਬਣਾਓ ਤਾਂ ਜੋ ਮਤ ਹੈ ਰੱਸਾ ਉਹਦੇ ਨਾਲ ਬੰਨ ਲੈਣਾ ਲੈ ਹੁਣ ਆਪਾਂ ਗੱਲ ਕਰੀਏ ਇਵੇਂ ਸਿੱਧਾ ਨਾਲ ਜਾ ਗੱਲ ਕੀਤੀ ਹੈ ਗੁਰੂ ਨਾਨਕ ਨੇ ਉਹੀ ਖੁੰਟੇ ਨਾਲ ਬੰਨ ਲਏ ਇੱਕੋ ਹੀ ਕਿੱਲੇ ਨਾਲ ਬੰਨ ਕੇ ਰੱਖੇ ਤੇ ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਸਾਚ ਸ਼ਬਦ ਤੇ ਬਿਨਾਂ ਮੁਕਤੀ ਨਹੀਂ ਹੋ ਸਕਦੀ, ਅੱਜ ਤੱਕ ਕੋਈ ਮੁਕਤ ਹੋਇਆ ਹੀ ਨਹੀਂ। ਇਹਦੇ ਨਾਲ ਬੰਨ ਲਏ, ਇੱਥੋਂ ਹੀ ਝੂਠੇ ਸ਼ਬਦ ਕਰਦੇ, ਇਕੱਲੇ ਸ਼ਬਦ ਨਾਲ ਮਾਰਤੇ ਸਾਰੇ। ਸਾਚ ਸ਼ਬਦ ਕੀ ਹੁੰਦਾ? ਸਾਚ ਸ਼ਬਦ ਉਹ ਜਿਹੜਾ ਕੰਨਾਂ ਨੂੰ ਨਹੀਂ ਸੁਣਦਾ, ਸੱਚ ਦੇ ਮੂੰਹ ਚੋਂ ਨਿਕਲਿਆ ਹੋਇਆ ਸ਼ਬਦ, ਸੱਚੀ ਬਾਣੀ। ਸੱਚੀ ਬਾਣੀ ਉੱਥੇ ਹੋਊ ਜਿੱਥੇ ਸੱਚ ਹੋਊ। ਸੱਚੀ ਬਾਣੀ ਦੁਨੀਆਂ 'ਚ ਹੋ ਹੀ ਨਹੀਂ ਸਕਦੀ। ਸੱਚੀ ਬਾਣੀ ਜਿਹਦੀ ਮੌਤ ਨਹੀਂ ਹੈ, ਜੋ ਪੁਰਾਣੀ ਨਹੀਂ ਹੁੰਦੀ, ਝੂਠੀ ਨਹੀਂ ਹੋ ਸਕਦੀ ਸਾਬਤ ਕਦੇ ਵੀ। ਔਰ ਮਾਇਆ ਦੇ ਵਿੱਚ ਮਾਇਆ ਦੀ ਛੇਪ ਨਹੀਂ, ਜਿਹੜੀ ਅਸੀਂ ਮੂੰਹ ਨਾਲ ਬੋਲਦੇ ਹਾਂ ਇਹ ਸੱਚੀ ਬਾਣੀ ਨਹੀਂ ਹੁੰਦੀ, ਇਹ ਨਹੀਂ ਹੁੰਦੀ ਸੱਚੀ ਬਾਣੀ। ਇਹ ਜੇ ਲੱਸੀ ਵੀ ਹੁੰਦੀ ਹੈ, ਮੱਖਣ ਤਾਂ ਹੁੰਦਾ ਜ਼ਰੂਰ, ਇਹ ਤਾਂ ਲੱਸੀ ਵੀ ਹੁੰਦੀ ਹੈ। ਇਹ ਮਾਇਆ ਦਾ ਗਿਆਨ ਪਲੱਸ ਨਿਰਾਕਾਰੀ ਗਿਆਨ, ਦੋਏ ਗਿਆਨ ਇਕੱਠੇ ਹੁੰਦੇ ਨੇ ਇਹਦੇ ਵਿੱਚ। ਮਾਇਆ ਦਾ ਗਿਆਨ ਤਾਂ ਫਿਰ ਝੂਠ ਹੈ। ਸੱਚੀ ਬਾਣੀ ਉਹੀ ਹੈ ਜਿਹੜੀ ਸਿੱਧੀ ਸੱਚਖੰਡ ਤੋਂ ਆਉਂਦੀ ਹੈ। ਸੱਚਖੰਡ ਤੋਂ ਆਉਣ ਵਾਲੀ ਜੋ ਮੈਸੇਜ ਹੈ ਉਹ ਸੱਚੀ ਬਾਣੀ ਹੈ। ਉਹੀ ਸਾਚ ਸ਼ਬਦ ਸੀ ਗੁਰੂ ਨਾਨਕ ਨੇ ਸਿੱਧਾਂ ਵਾਲਾ, ਉਹ ਜਿਹੜਾ ਫੁਰਨਾ ਆਉਂਦਾ ਹੈ, ਜਿਹੜਾ ਭਟਕਾ ਰਹੇ ਨੇ। ਸੋਈ ਨਾਮ ਅੱਛਾ ਭਗਤਾ ਭਵ ਤਾਰਨ ਅਮਰਦਾਸ ਗੁਰ ਕੋ ਫੁਰਿਆ। ਉਹ ਨਾਮ ਤਾਂ ਅਮਰਦਾਸ ਗੁਰ ਕੋ ਫੁਰਿਆ, ਇਹ ਫੁਰਨੇ ਦੇ ਤੌਰ 'ਤੇ ਉੱਠਦਾ ਹੈ ਅੰਦਰੋਂ ਚਿੱਤ ਚੋਂ। ਉਹ ਜਿਹੜਾ ਫੁਰਨਾ ਸਾਡਾ ਮਾਇਆ ਵਾਲਾ, ਉਹ ਤ੍ਰਿਕੁਟੀ 'ਚੋਂ ਫੁਰਦਾ, ਜਿਹੜੀ ਸਾਡੀ ਆਪਣੀ ਸੋਚ ਹੈ ਆਦਮੀ ਦੀ। ਇਹਨਾਂ ਦੇ ਤ੍ਰਿਕੁਟੀ 'ਚੋਂ ਆਏ ਹੋਏ ਸਾਰੀਆਂ ਮੱਤਾਂ ਪੈਦਾ ਕੀਤੀਆਂ ਨੇ, ਜਿਹੜੀਆਂ ਮਨਮੱਤਾਂ ਨੇ ਸੋਚੀਆਂ ਹੋਈਆਂ ਮੱਤਾਂ ਨੇ ਸਾਰੀਆਂ। ਇਹ ਸੋਚੀਆਂ ਹੋਈਆਂ ਮੱਤਾਂ ਨੇ, ਇਹ ਸਮਝੀ ਹੋਈ ਮੱਤ ਹੈ। ਜੋ ਤੁਰਕੀ ਬਾਣੀ ਆਈ ਆ ਉਹਨੂੰ ਸਮਝ ਕੇ ਫੇਰ ਦੱਸੀ ਹੈ, ਇਹ ਸਮਝੀ ਪਹਿਲਾਂ ਦੱਸੀ ਬਾਅਦ 'ਚ ਹੈ। ਉਹ ਸੋਚੀ ਪਹਿਲਾਂ, ਸੋਚ ਲਈ ਜਿਹੋ ਜਿਹੀ ਆਪਣੀ ਬੁੱਧੀ ਦੀ ਉਹਦੇ ਲੈਵਲ 'ਤੇ ਸੋਚ ਲਈ, ਆਪਣੀ ਬੁੱਧੀ 'ਤੇ ਲੈ ਕੇ ਸਮਝ ਲਈ, ਆਪਣੀ ਬੁੱਧੀ ਦੇ ਲੈਵਲ ਦੀ ਮੱਤ। ਇਸ ਕਰਕੇ ਇਹ ਮੱਤਾਂ ਹਮੇਸ਼ਾ ਹੀ ਖਤਮ ਹੁੰਦੀਆਂ ਰਹਿੰਦੀਆਂ ਨੇ, ਝੂਠੀਆਂ ਸਾਬਤ ਹੁੰਦੀਆਂ ਰਹਿੰਦੀਆਂ ਨੇ। ਇਸ ਨੂੰ ਕਹਿ ਰਹੇ ਹਾਂ ਗੁਰੂ ਨਾਨਕ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। 3,000 ਮੱਤਾਂ ਹਿੰਦੁਸਤਾਨ ਦੇ ਵਿੱਚ, ਭਾਰਤ ਦੇਸ਼ ਵਿੱਚ ਪੈਦਾ ਹੋ ਕੇ ਦਮ ਤੋੜ ਗਈਆਂ, ਹੁਣ ਹੈ ਨਹੀਂ ਉਹ। ਥੋੜ੍ਹੀ ਉਮਰ ਥੋੜ੍ਹੀ ਸੀ, ਸੱਚ ਥੋੜ੍ਹਾ ਸੀ, ਛੇਤੀ ਉਹ ਕਿਸੇ ਨੇ ਹੋਰ ਰੱਦ ਕਰਤਾ, ਛੇਤੀ ਉਹ ਕੋਈ ਸਿਆਣਾ ਆਦਮੀ ਆ ਗਿਆ ਤਾਂ ਝੂਠ ਸਾਬਤ ਕਰਤਾ, ਉਹ ਬੰਦ ਹੋ ਗਈ। ਉਹ ਦੂਏ ਵਾਲੀ ਚੱਲ ਪਈ, ਫਿਰ ਹੋਰ ਆ ਗਿਆ, ਉਦੋਂ ਚੰਗਾ ਸੱਚ ਦੱਸਤਾ ਉਹਨੇ, ਉਹਦਾ ਕਮਜ਼ੋਰੀ ਸਾਬਤ ਕਰਤੀ, ਉਹ ਚੱਲ ਪਈ ਪਿਛਲੀ ਛੱਡਤੀ। ਇਵੇਂ ਅੱਜ ਜਿਹੜੀ ਸਾਡੇ ਕੋਲ ਮੱਤ ਹੈ, ਜੋ ਪ੍ਰਚਾਰ ਹੁੰਦਾ, ਉਹਦਾ ਝੂਠ ਬਾਹਰ ਨੰਗਾ ਹੋ ਗਿਆ, ਇਹ ਆਪੇ ਖਤਮ ਹੋ ਜੂਗੀ, ਗੁਰਬਾਣੀ ਵਾਲੀ ਚੱਲ ਪਊਗੀ। ਅੱਜ ਜਿਹੜੀ ਪ੍ਰਚਾਰ ਹੋ ਰਿਹਾ ਉਹਦਾ ਝੂਠ ਹੈ, ਬਹੁਤ ਸਾਰਾ ਝੂਠ ਹੈ, ਥੋੜ੍ਹਾ ਬਹੁਤ ਗਿਆ ਉਹਦੇ 'ਚ ਹੈ ਸੱਚ। ਇੰਨਾ ਹੀ ਸੱਚ ਹੈ ਵੀ ਪਰਮੇਸ਼ੁਰ ਇੱਕ ਹੈ, ਬਸ ਨਾਮ ਹੈ। ਨਾਮ ਦੇ ਵਿੱਚ ਗੁਣ ਨੇ, ਦੁੱਖ ਭੱਜਣਾ, ਦੁੱਖ ਦੂਰ ਕਰਦਾ, ਪਰ ਬੇਰੀ ਵੀ ਦੁੱਖ ਭੱਜਣੀ ਹੈ। ਵਿਚਾਰ ਰਲਾਤਾ ਨਾਲ
ਉਹ ਝੂਠ
ਬਣਾਤਾ, ਮੁਕਤੀ ਮਿਲਦੀ ਹੈ, ਉਹ ਮੁਕਤੀ ਤਾਂ ਛੱਡਤੀ, ਉਹ ਉੱਥੇ ਬਸ 84 ਪੌੜੀਆਂ ਦੇ 84 ਪਾਠ ਕਰ ਲਓ ਮੁਕਤੀ ਮਿਲ ਜਾਂਦੀ ਹੈ, ਸਾਨੂੰ ਸਾਹਿਬ ਜੀ ਕੱਢ ਲਓ ਮੁਕਤੀ, ਜਾਣੀ ਸੱਚ ਛੱਡਦਾ ਝੂਠ ਫੜ ਲਿਆ, ਸਾਰੇ ਝੂਠ ਫੜਾਤਾ, ਸਾਰਾ ਹੀ ਝੂਠ ਫੜਾਤਾ। ਇਹ ਕਿਹਦੀ ਮੱਤ ਸੀ? ਇਹ ਮੱਤ ਸੀ ਜਿਹੜੀ ਗੁਰੂ ਘਰ 'ਤੇ ਪਹਿਲਣ ਸ਼੍ਰੀ ਚੰਦ ਨੇ ਪ੍ਰਚਾਰੀ ਹੈ, ਜਿਹੜੀ ਸ਼੍ਰੀ ਚੰਦ ਨੂੰ ਬਣਾਇਆ ਸੀ ਨਾ ਉਹਨਾਂ ਨੇ, ਸਾਰੇ ਹਿੰਦੁਸਤਾਨ ਦਾ ਸਿੱਧਾ ਦਾ ਉਹਨੇ ਮੰਨਿਆ, ਸਾਡਾ ਗੁਰੂ ਆਹ ਮੱਤ ਵਾਸਤੇ ਬਣਾਤਾ, ਉਹੀ ਹੈ ਸਾਡੇ ਕੋਲ। ਦੂਜੀ ਮੱਤ ਖਤਮ ਕੀਤੀ, ਇਹਨਾਂ 'ਤੇ ਹਮਲੇ ਕੀਤੇ ਖਾਲਸੇ 'ਤੇ ਸਿੱਖਾਂ 'ਤੇ, ਉਹ ਜਿਹੜੇ ਗੁਰਸਿੱਖ ਸੀ, ਖਾਲਸਾ ਸੀ ਜੋ ਦਸਮ ਪਾਤਸ਼ਾਹ ਦਾ ਜਾਂ ਗੁਰੂ ਨਾਨਕ ਦਾ, ਭਗਤਾਂ ਦੀ ਬਾਦਸ਼ਾਹੀ ਖਰਾਬ ਕਰਤੀ ਉਹਨੂੰ। ਇਹਦਾ ਪ੍ਰਚਾਰ ਬੰਦ ਕੀਤਾ 50 ਸਾਲ ਤੱਕ, ਗੁੜ ਕਹਿਣ 'ਤੇ ਪਾਬੰਦੀ ਲਾਈ, ਗੁੜ ਕਹਿਣ 'ਤੇ ਗੁੜ ਵੀ ਨਹੀਂ ਕਹਿ ਸਕਦੇ, ਗੁੜ ਵੀ ਨਹੀਂ ਕਹਿਣ ਦਿੱਤਾ, ਕਿਉਂਕਿ ਗੁੜ ਗੁੜ ਦੀਨਾ ਮੀਠਾ ਗੁੜ ਕਹਿਤਾ ਨਾ ਵਿੱਚ। ਉਹ ਕਹਿੰਦੇ ਗੋਰਾ ਗੁੜ ਇੱਕੋ ਹੀ ਗੱਲ ਹੈ, ਗੁੜ ਗੁੜ ਦੀਨਾ ਮੀਠਾ। ਕਹਿੰਦੇ ਗੁੜ 'ਤੇ ਵੀ ਪਾਬੰਦੀ ਲਾ ਦਿਓ, ਢੇਲੀ ਕਹੋ ਜਾਂ ਰੋੜੀ ਕਹੋ, ਇਹਨੂੰ ਪਾਬੰਦੀ ਲਾ ਕੇ ਉਹ ਖਤਮ ਕਰਤਾ। ਦੂਆ 'ਚ ਜ਼ੋਰ ਸ਼ੋਰ ਨਾਲ ਇਹ ਸ੍ਰੀ ਚੰਦ ਵਾਲੀ ਪ੍ਰਚਾਰ ਕਰਦੀ, ਪਹਿਲਾਂ ਵੀ ਪ੍ਰਚਾਰ ਸੀ, ਗੁਰਬਾਣੀ 'ਚੋਂ ਪਤਾ ਲੱਗਦਾ ਪੈਰਲਲ ਮਤ ਸੀ ਚੱਲਦੀ ਉਹਨਾਂ ਦੀ, ਫਿਰ ਉਹ ਰਹਿ ਗਈ, ਇਹ ਖਤਮ ਹੋ ਗਈ। ਉਹ ਜਿਹੜੇ ਮੀਣੇ ਪਸੰਦ ਸੀ ਉਹਨਾਂ ਦੀ ਇਹ ਮਤ ਹੈਗੀ ਹੈ। ਹੁਣ ਖੁੱਲ੍ਹ ਕੇ ਨਹੀਂ ਕਹਿ ਸਕਦੇ ਇਹ, ਕਦੇ ਕਿਹਾ ਇਹਨਾਂ ਨੇ ਵੀ ਜਿਹੜੇ ਜਿੱਥੇ ਤੱਕ ਝਟਕਾ ਹੋ ਸਕਦਾ ਜਾਂ ਖਾਲਸੇ ਨੂੰ ਪ੍ਰਵਾਨ ਹੈ, ਛੱਤਰੀ ਹੈ ਖਾਲਸਾ, ਇਹ ਛੱਤਰੀ ਭੋਜਨ ਹੈ, ਇਹ ਗੁਰਮਤ 'ਚ ਜਾਇਜ਼ ਹੈ, ਖੁੱਲ੍ਹ ਕੇ ਨਹੀਂ ਕਹਿੰਦੇ ਇਹ ਮੀਣੇ। ਅਕਾਲੀਆਂ ਨੇ ਕਿਹਾ ਕਦੇ, ਕਿਉਂ ਨਹੀਂ ਕਹਿੰਦੇ? ਦੂਏ ਜ਼ਿਆਦਾ ਨੇ, ਬੰਦੇ ਬਹਾਦਰ ਦਾ ਟੋਲਾ ਜ਼ਿਆਦਾ, ਬੰਦਾ ਬਹਾਦਰ ਸਕਾ ਇਹਨਾਂ ਦਾ, ਅਕਾਲੀ ਫੂਲਾ ਸਿੰਘ ਹੈ ਨਹੀਂ, ਉਹਦਾ ਨਹੀਂ ਮਨਾਉਂਦੇ, ਦੂਜਿਆਂ ਦਾ ਨੂੰ ਪੁੱਛਦੇ, ਬਾਬਾ ਦੀਪ ਸਿੰਘ ਨੂੰ ਨਹੀਂ ਇੰਨਾ ਪੁੱਛਦੇ ਇਹ, ਜੈਸਾ ਜਿਹੜਾ ਸੁੱਖਾ ਮਹਤਾਬ ਸਿੰਘ ਮਹਤਾਬ ਸਿੰਘ ਜੀ ਮੱਛਰ, ਉਹਨਾਂ ਨੂੰ ਨਹੀਂ ਪੁੱਛਦੇ, ਤਾਰੂ ਸਿੰਘ ਦੀਆਂ ਗੱਲਾਂ ਘੱਟ ਕਰਦੇ ਨੇ, ਖੋਜ ਬੰਦੇ ਬਾਲ ਨੂੰ ਜ਼ਿਆਦਾ ਕਰਦੇ, ਕਿਉਂ ਰਾਜ ਜੋ ਇਹ ਚਾਹੁੰਦੇ ਨੇ, ਉਹਨੇ ਰਾਜ ਵਾਲੀ ਗੱਲ ਕੀਤੀ ਹੈ, ਰਾਜ ਇਹ ਚਾਹੁੰਦੇ ਨੇ, ਦੂਏ ਚਾਹੁੰਦੇ ਨਹੀਂ ਸੀ, ਇਹਨਾਂ ਨੂੰ ਫਿੱਟ ਬੰਦਾ ਬਹਾਦਰ ਆਉਂਦਾ, ਦੂਏ ਆਉਂਦੇ ਨਹੀਂ, ਇਹਨਾਂ ਦੇ ਸੁਭਾਅ ਨਾਲ ਬੰਦਾ ਬਹਾਦਰ ਦਾ ਸੁਭਾਅ ਮਿਲਦਾ, ਦੂਜੇ ਦਾ ਸੁਭਾਅ ਨਹੀਂ ਮਿਲਦਾ,
ਰਣਜੀਤ ਸਿੰਘ ਨਾਲ ਮਿਲਦਾ
ਯਾਰ, ਰਣਜੀਤ ਸਿੰਘ ਨਾਲ ਮਿਲਦਾ, ਇਹ ਦੋਹਾਂ ਦੇ ਸਿੱਖ ਨੇ ਇਹ ਜਿਹੜੀ ਰਾਮਾ ਭਗਤੀ ਹੈ, ਰਾਮਾਨੰਦ ਜਾਣਦਾ, ਇਹ ਜਿਹੜੀ ਅੱਜ ਭਗਤੀ ਹੈ ਰਾਮਾਨੰਦ ਵਾਲੀ ਹੈ ਉਹ ਨਹੀਂ ਸਾਡੇ ਕੋਲ, ਜੋ ਅੱਜ ਪ੍ਰਚਾਰ ਹੈ, ਗੁਰਬਾਣੀ ਕੁਛ ਹੋਰ ਕਹਿੰਦੀ ਹੈ, ਉੱਥੇ ਕੁਛ ਹੋਰ ਪ੍ਰਚਾਰ ਕਰਦੇ ਨੇ, ਫੜੇ ਗਏ ਹੁਣ, ਪਤਾ ਵੀ ਲੱਗ ਗਿਆ, ਆਪੇ ਖਤਮ ਹੋ ਜੂ, ਗੁਰੂ ਵਾਲਿਆਂ ਨੇ ਮੰਨ ਲੈਣੀ ਹੈ, ਇਹਨਾਂ ਨੂੰ ਕਿਹਨੇ ਪੁੱਛਣਾ, ਚੁੱਪ ਨੇ ਹੁਣ ਇਹ, ਚੁੱਪ ਕਿਉਂ ਨੇ, ਮੈਦਾਨ 'ਚ ਕਿਉਂ ਨਹੀਂ ਆਉਂਦੇ?
75 ਸ਼ਹੀਦੀਆਂ ਭਾਈ ਮਨੀ ਸਿੰਘ ਨੇ ਉਹਦਾ ਮਨਾਉਂਦੇ ਨਹੀਂ,
ਹਾਂ
ਪਰਿਵਾਰ ਦੀਆਂ, ਮਦਨ ਮੂਰਤ ਪਹਿ ਤਾਰ ਗੋਬਿੰਦੇ ਸੈਨ ਭਣੇ ਭਜ ਪਰਮਾਨੰਦੇ।
ਮਦਨ ਮੂਰਤ ਪਹਿ ਤਾਰ ਗੋਬਿੰਦੇ, ਮਦਨ ਮੂਰਤ,
ਮਦਨ ਮੂਰਤ ਪਹਿ ਤਾਰ ਗੋਬਿੰਦੇ,
ਪੈ ਨੂੰ ਤਾਰਨ ਵਾਲੀ, ਮਦ ਨੂੰ ਖਤਮ ਕਰਨ ਵਾਲੀ, ਹੰਕਾਰ ਨੂੰ ਨਸ਼ਟ ਕਰਨ ਵਾਲੀ, ਹੰਕਾਰ ਤੇ ਪ੍ਰਹਾਰ ਕਰਨ ਵਾਲੀ,
ਮਦਨ,
ਮਦ ਨੂੰ ਦਹਿਨ ਕਰਨ ਵਾਲੀ, ਮਾਦਾ ਨੇ ਜਿਹੜਾ ਹੰਕਾਰ ਹੈ ਇਹਨੂੰ ਨਾਸ ਕਰਨ ਵਾਲੀ, ਮਰਦਨ, ਮਰਦਨ ਲਫਜ਼ ਹੈ ਨਾ, ਹੰਕਾਰ ਦੇ ਉੱਤੇ ਹੰਕਾਰ ਨੂੰ ਖਤਮ ਕਰਨ ਵਾਲੀ,
ਪੈ ਤਾਰ,
ਪੈ ਦੂਰ ਕਰਨ ਵਾਲੀ,
ਪੈ ਤਾਰੀ ਗੋਬਿੰਦ,
ਗੋਬਿੰਦ ਕੌਣ ਹੈ? ਹੰਕਾਰ ਨੂੰ ਨਸ਼ਟ ਕਰਦਾ, ਹੁਕਮ ਦਾ ਜੋ ਵਿਰੋਧ ਕਰਦਾ ਉਹਨੂੰ ਖਤਮ ਕਰ ਰਿਹਾ, ਉਹਦੇ ਪ੍ਰਹਾਰ ਕਰ ਰਿਹਾ, ਹੁਕਮ ਆਪਣੇ ਭਾਣੇ ਚੱਲਣ ਵਾਲੇ 'ਤੇ ਪ੍ਰਹਾਰ ਕਰ ਰਿਹਾ, ਔਰ ਜਿਹੜੇ ਭਾਣੇ ਚੱਲਦੇ ਨੇ ਉਹਨਾਂ ਦਾ ਪੈਰ ਦੂਰ ਕਰ ਰਿਹਾ, ਭਾਣੇ 'ਚ ਚੱਲਣ ਵਾਲਿਆਂ ਦਾ ਪੈਰ ਦੂਰ ਕਰ ਰਿਹਾ, ਜਿਹੜਾ ਹੰਕਾਰ ਹੈ ਉਹਨੂੰ ਨਸ਼ਟ ਕਰ ਰਿਹਾ, ਜਦੋਂ ਹੰਕਾਰ ਨਸ਼ਟ ਹੋ ਜਾਂਦਾ ਪੈ ਆਪੇ ਦੂਰ ਹੋ ਜਾਂਦਾ, ਜਿਹਦਾ ਹੰਕਾਰ ਖਤਮ ਹੋ ਗਿਆ ਉਹਦਾ ਪੈ ਦੂਰ ਹੋ ਜਾਂਦਾ, ਪੈ ਤਾਰ ਗੋਬਿੰਦੇ, ਪੈ ਸਾਗਰ ਹੈ ਅਸਲ 'ਚ ਸੰਸਾਰ, ਪੈ ਸਾਗਰ ਹੈ, ਇਹ ਤੋਂ ਪਰੇ ਲੈ ਜਾਂਦਾ, ਪੈ ਸਾਗਰ ਤੋਂ ਤਰ ਜਾਂਦਾ, ਸਰੀਰ ਜਿਹੜਾ ਮਾਇਆ ਹੈ ਮਾਇਆ ਨੂੰ ਛੱਡ ਦਿੰਦਾ, ਝਗੜਾ ਮਾਇਆ ਦਾ ਹੀ ਹੈ, ਹੋਰ ਕੁਛ ਨਹੀਂ ਹੈ, ਜਿੱਥੇ ਮਾਇਆ ਉੱਥੇ ਝਗੜਾ, ਗੁਰਦੁਆਰਿਆਂ 'ਚ ਕਾਹਦਾ ਝਗੜਾ ਮਾਇਆ ਦਾ, ਕੀ ਲੋੜ ਸੀ ਮਾਇਆ ਦੀ, ਮੈਨੂੰ ਸਮਝ ਆ ਨਹੀਂ ਆਈ, ਮਾਇਆ ਤਾਂ ਕੋਈ ਲੋੜ ਨਹੀਂ ਸੀ ਉੱਥੇ। ਜਿਸ ਤਰੀਕੇ ਨਾਲ ਇਹਨਾਂ ਨੇ ਕੀਤਾ ਹੋਇਆ ਸਿਸਟਮ, ਉਹ ਤਾਂ ਉਹੀ ਹੈ ਜੋ ਮੰਦਰਾਂ 'ਚ, ਇਹਦੀ ਕੁਛ ਵੀ ਲੋੜ ਨਹੀਂ। ਹਾਂ, ਇਹਨਾਂ ਦੇ ਢੱਡਾਂ ਨੂੰ ਲੋੜ ਹੈ, ਜਿਹੜੇ ਉੱਥੇ ਬੈਠੇ ਨੇ ਉਹਨਾਂ ਆਪਣੇ ਢੱਡ ਨੇ ਬਹੁਤ ਵੱਡੇ ਵੱਡੇ, ਉਹਨਾਂ ਨੂੰ ਜ਼ਰੂਰ ਲੋੜ ਹੈ। ਸੰਗਤ ਤਾਂ ਮਾਇਆ ਦੇ ਕੇ ਜਾਂਦੀ ਹੈ, ਸੰਗਤ ਨੂੰ ਮਾਇਆ ਦੀ ਕੀ ਲੋੜ ਹੈ? ਮਾਇਆ ਕੋਈ ਲੋਕਾਂ ਨੂੰ ਵੰਡਦੇ ਨੇ ਜਾਣ ਵਾਲੀ ਸੰਗਤ ਨੂੰ, ਇਹ ਉਹਨਾਂ ਦੇ ਜੇਬਾਂ ਉਹ ਤਾਂ ਖਾਲੀ ਕਰਕੇ ਆਉਂਦੇ ਨੇ ਜੇਬਾਂ, ਲੋੜ ਤਾਂ ਉਹਨਾਂ ਨੂੰ ਹੈ ਮਾਇਆ ਦੀ। ਇਹ ਤਾਂ ਕਹੇ ਨਾ ਵੀ ਮਾਇਆ ਭਾਈ ਜੇ ਪੰਜ ਪੰਜ ਦਸ ਦਸ ਰੁਪਈਏ ਨਹੀਂ ਦਿੰਦੇ ਸੁਣਨ ਨਹੀਂ ਆਉਂਦੇ ਲੋਕ, ਫਿਰ ਤਾਂ ਮੰਨਦੇ ਮਾਇਆ ਦੀ ਲੋੜ ਹੈ ਵੀ ਉਹ ਹੁਣ ਉਹਨਾਂ ਦਾ ਟਾਈਮ ਵੇਸਟ ਹੁੰਦਾ, ਨੁਕਸਾਨ ਹੁੰਦਾ, ਉਹਨਾਂ ਦੇ ਨਿਆਣੇ ਭੁੱਖੇ ਨੇ, ਗਰੀਬ ਆਦਮੀ ਨੇ, ਫਿਰ ਤਾਂ ਮੰਨਦੇ ਆ। ਕਿਹਦੇ ਵਾਸਤੇ ਲੋੜ ਹੈ ਮਾਇਆ ਦੀ? ਮਾਇਆ ਨੇ ਝਗੜੇ ਪਾਰਟੀ ਬਾਜੀ ਇਲੈਕਸ਼ਨ ਉਲੈਕਸ਼ਨ ਸਭ ਸਭ ਗੰਦ ਮਾਇਆ ਦਾ ਹੀ ਪਾਇਆ ਹੋਇਆ ਹੈ। ਮਾਇਆ ਆਪਣੇ ਆਪ 'ਚ ਗੰਦ ਹੈ, ਜਿਹਨੂੰ ਅਸੀਂ ਗੰਦਗੀ ਕਹਿੰਦੇ ਹਾਂ ਮਾਇਆ ਨੂੰ, ਉਹ ਤੁਸੀਂ ਗੁਰਦੁਆਰੇ 'ਚ ਰੱਖੀ ਹੋਈ ਹੈ। ਮਾਇਆ ਤਾਂ ਬਿਖ ਹੈ, ਗੁਰੂ ਦੇ ਘਰ ਬਿਖ ਵਰਤਦੀ ਹੁੰਦੀ ਹੈ, ਗੁਰੂ ਦੇ ਘਰ ਅੰਮ੍ਰਿਤ ਵਰਦਾ, ਗੱਲ ਉੱਥੇ ਬਿਖਿਆ ਦੀ ਚੱਲਦੀ ਹੈ। ਵੰਡਣਾ ਅਸੀਂ ਅੰਮ੍ਰਿਤ ਦਿੰਦੇ ਹੋ ਤੁਸੀਂ ਉੱਥੇ ਬਿਖ ਅਰਦਾਸ 'ਚ ਵੀ, ਮਨੋਕਾਮਨਾਵਾਂ ਬਿਖਿਆ, ਮਨੋਕਾਮਨਾ ਕੀ ਹੈ? ਬਿਖਿਆ, ਬਿਖਿਆ ਦੇ ਰਹੇ ਹੋ ਲੋਕਾਂ ਨੂੰ,
ਖਜ਼ਾਨੇ ਭਰਪੂਰ ਬਿਖਿਆ,
ਬਿਖਿਆ ਹੀ ਹੈ ਫਿਰ ਇਹ, ਉਹ ਅੰਮ੍ਰਿਤ ਦੀ ਜਗ੍ਹਾ ਬਿਖਿਆ ਦੇ ਰਹੇ ਨੇ, ਕਿਉਂਕਿ ਲਾਈਨ ਲਾਈਨ ਜੋ ਛੱਡਤੀ। ਹੁਣ ਦੇਖਦੇ ਨੇ ਵਾਲਾ ਪਤਾ ਲੱਗ ਗਿਆ ਉਹਨਾਂ ਨੂੰ ਵੀ ਗੱਲ ਹੈ, ਪਤਾ ਤਾਂ ਪਹਿਲਾਂ ਹੀ ਸੀ। ਪਹਿਲਾਂ ਕਿਹੜਾ? ਪਹਿਲਾਂ ਉਹ ਹਊਆ ਰੱਖਿਆ ਤਾਂ ਨਾ ਅਕਾਲ ਤਖ਼ਤ ਦਾ ਵੀ ਕੋਈ ਬੋਲੇ ਨਾ, ਸਭ ਪਤਾ ਸੀ, ਜਾਣਦਾ ਕੌਣ ਨਹੀਂ ਸੀ, ਸਭ ਜਾਣਦੇ ਤੇ ਉਹ ਕਹਿੰਦੇ ਬੋਲਣ ਦੀ ਹਿੰਮਤ ਨਹੀਂ, ਕਿਸੇ ਨੂੰ ਬੋਲਣ ਨਹੀਂ ਦਿੰਦੇ ਸੀ, ਤੁਸੀਂ ਹਟਾ ਲਓਗੇ ਬੋਲਣ ਤੇ, ਤੁਹਾਡੀ ਆਪਣੀ ਬੋਲਤੀ ਬੰਦ ਹੋ ਗਈ, ਤੁਸੀਂ ਕੱਢੋ ਬੋਲੋਗੇ, ਕੱਢ ਦਿਓ, ਬੋਲੋ ਕਿੱਧਰ ਨੂੰ ਬੋਲਦੇ, ਬੋਲਤੀ ਬੰਦ ਕਰਦੇ ਤੇ। ਬੋਲਣ ਵਾਲਾ ਤਾਂ ਇਹੋ ਜਿਹਾ ਆਉਂਦੇ ਨੇ, ਕਬੀਰ ਇਕੱਲਾ ਹੀ ਸੀ ਉੱਥੇ ਬੋਲਦਾ, ਵਿੱਚ ਬੈਠਾ ਸਾਰਿਆਂ ਦੇ, ਇਕੱਲਾ ਹੀ ਸੀ, ਬੋਲਤੀ ਬੰਦ ਕਰਤੀ ਸਾਰਿਆਂ ਦੀ, ਸਾਰੇ ਰਾਜੇ ਤੇ ਬੰਦੇ, ਬੰਦ ਨਹੀਂ ਕੀਤੀ ਬੋਲਤੀ। ਰਵਿਦਾਸ ਕਿੱਡਾ ਵਿਚਾਰਾ ਗਰੀਬ ਚਮਾਰ, ਨਾਮਦੇਵ ਕਿੱਡਾ ਗਰੀਬ, ਉਹ ਗਰੀਬਾਂ ਆਦਮੀ ਨੇ ਕਰਤੀ ਬੋਲਤੀ ਬੰਦ, ਤੁਸੀਂ ਗੱਲ ਕੀ ਹੋ? ਇਹ ਤਾਂ ਕੁਛ ਵੀ ਨਹੀਂ ਹੁੰਦੇ, ਪਤਾਸਿਆਂ ਦਾ ਕੀ ਹੈ? ਪਤਾਸਿਆਂ ਨੂੰ ਫੁੱਟ ਜਾਂਦੇ ਨੇ, ਇਹ ਤਾਂ ਪਤਾਸਿਆਂ ਦਾ ਪ੍ਰਸ਼ਾਦ ਹੈ ਸਾਰਾ ਹੀ। ਹਾਂਜੀ,
ਸੈਣ ਭਣੈ ਭਜ ਪਰਮਾਨੰਦ,
ਸੈਣ ਭਣੈ ਭਜ ਪਰਮਾਨੰਦ, ਸੈਣ ਕਹਿ ਰਿਹਾ ਨਾਈ, ਅਨਾਈ ਹੈ ਸੈਣ, ਕਹਿੰਦੇ ਪਰਮਾਨੰਦ ਨਾਲ ਜੁੜੋ, ਭਜ ਪਰਮ ਆਨੰਦ, ਪਰਮਾਨੰਦ ਦੀ ਪ੍ਰਾਪਤੀ ਕਰੋ ਜੇ ਕਰਨੀ ਹੈ। ਪਰਮਾਨੰਦ ਕਿੱਥੋਂ ਲਿਆਉਣ? ਰਾਜ ਨਾਲ ਪਰਮਾਨੰਦ ਨਹੀਂ ਮਿਲਦਾ, ਡਿਪਰੈਸ਼ਨ ਹੋਣ ਨੂੰ ਤਿਆਰ ਹੈ ਹੁਣ ਇਹਨਾਂ ਨੂੰ, ਅਕਾਲੀਆਂ ਨੂੰ, ਅਜਦ ਤਾਂ ਉਹਨਾਂ ਨੇ ਹੱਥ 'ਚ ਖਿੱਚਿਆ ਬੀਜੇਪੀ ਵਾਲਿਆਂ ਨੇ, ਉਹ ਪਰਮਾਨੰਦ ਹੋਜੂ ਇਹਨਾਂ ਨੂੰ, ਡਿਪਰੈਸ਼ਨ ਹੋਊਗਾ ਹੁਣ ਸਾਰਿਆਂ ਨੂੰ ਇਹਨਾਂ ਨੂੰ। ਹਾਂਜੀ।